ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਅਪਨਾ ਜਾਨ ਕਰਹੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੋ ਆਪ ਹਾਥ ਦੈ ਮੋਹਿ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸ਼ਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਪੂਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੂ ਕਰਿਓ ਰੱਛਾ ਪੂਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੂ ਕਰਿਓ ਰੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਗੁਰਤਾ ਗੱਦੀ ਉੱਪਰ ਸ਼ੋਭਾਏਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਅੰਦਰ ਸ਼ੋਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਭਾਗਸ਼ਾਲੀ ਹੋ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੀ ਅਮੋਲਕ ਮਨੁੱਖੀ ਦੇਹੀ ਨੂੰ ਗੁਰੂ ਚਰਨਾਂ ਵਿੱਚ ਪਹੁੰਚ ਕੇ ਸਫਲ ਕਰ ਰਹੇ ਸਤਿਗੁਰੂਆਂ ਕਲਗੀਧਰ ਪਾਤਸ਼ਾਹ ਜੀ ਨੇ ਅੱਜ ਕਿਰਪਾ ਕੀਤੀ ਹੈ ਉਹਨਾਂ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਜੋ ਕਿ ਪਿੱਛੇ ਆਪਾਂ ਨਿਤਨੇਮ ਦੀਆਂ ਬਾਣੀਆਂ ਦਾ ਦੀ ਵਿਚਾਰ ਕਰ ਰਹੇ ਹਾਂ ਜਪਜੀ ਸਾਹਿਬ ਜਾਪ ਸਾਹਿਬ ਔਰ ਪਿਛਲੇ ਦਿਨੀ ਤਵ ਪ੍ਰਸਾਦ ਸਵਈਏ ਵਿਚਾਰੇ ਗਏ ਨੇ ਅੱਜ ਤੋਂ ਇਹ ਬਾਣੀ ਚੌਪਈ ਸਾਹਿਬ ਜੋ ਕਿ ਅੰਮ੍ਰਿਤ ਪਾਨ ਕਰਨ ਦੇ ਵਕਤ ਇਹ ਬਾਣੀ ਚੌਥੇ ਨੰਬਰ ਤੇ ਪੜ੍ਹੀ ਜਾਂਦੀ ਹੈ ਔਰ ਗੁਰਸਿੱਖ ਦੇ ਹਰ ਰੋਜ਼ ਦੇ ਨਿਤਨੇਮ ਅੰਦਰ ਵੀ ਇਹ ਬਾਣੀ ਗੁਰੂ ਕਲਗੀਧਰ ਪਾਤਸ਼ਾਹ ਨੇ ਪੜ੍ਹਨੀ ਜ਼ਰੂਰੀ ਕੀਤੀ ਹੈ। ਇਸ ਬਾਣੀ ਦੀ ਜਿਹੜੀ ਅਸਥਾਨ ਹੈ ਉਹ ਦਸਮ ਗ੍ਰੰਥ ਅੰਦਰ ਮੌਜੂਦ ਹੈ ਔਰ ਖਾਸ ਕਰਕੇ ਇੱਕ ਜੋ ਬਾਣੀ ਹੈ ਤ੍ਰਿਆ ਚਰਿੱਤਰ ਜਿਸ ਦੇ ਬਾਰੇ ਬਹੁਤ ਸਾਰੇ ਵਿਵਾਦ ਪਾਏ ਗਏ ਨੇ, ਇਸ ਬਾਣੀ ਦਾ ਉਹਨਾਂ ਚਰਿੱਤਰਾਂ ਨਾਲ ਕੀ ਸੰਬੰਧ ਹੈ, ਇਸ ਦੀ ਵਿਚਾਰ ਆਪਾਂ ਅਗਲੇ ਦਿਨਾਂ ਵਿੱਚ ਕੱਲ੍ਹ ਜਾਂ ਨਾਲ ਨਾਲ ਕਰਦੇ ਜਾਵਾਂਗੇ ਕਿ ਇਸ ਚੌਪਈ ਸਾਹਿਬ ਦੀ ਬਾਣੀ ਦਾ ਸੰਬੰਧ ਤ੍ਰਿਆ ਚਰਿੱਤਰ ਨਾਲ ਕੀ ਹੈ, ਉਹਦੇ ਵਿਚਲੀਆਂ ਜੋ ਭੁਲੇਖਾ ਪਾਊ ਵਿਆਖਿਆਵਾਂ ਕੀਤੀਆਂ ਗਈਆਂ ਨੇ, ਇਸ ਬਾਣੀ ਦਾ ਉਹਦੇ ਨਾਲ ਕੀ ਸੰਬੰਧ ਹੋ ਸਕਦਾ ਹੈ, ਆਉਂਦੇ ਦਿਨਾਂ ਵਿੱਚ ਨਾਲ ਨਾਲ ਯਤਨ ਕਰਾਂਗੇ। ਇਸ ਬਾਣੀ ਦੇ ਪੜ੍ਹਨ ਵਿੱਚ ਦੋ ਸਰੂਪ ਨੇ, ਇੱਕ ਇਹਦਾ ਸਰੂਪ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਔਰ ਸਵਈਏ ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ ਪਾਏ ਗਹੇ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਕੁਝ ਗੁਰਮੁਖ ਇਹਦੇ ਨਾਲ ਅੜਿੱਲ ਵੀ ਪੜ੍ਹਦੇ ਨੇ, ਸੁਣੈ ਗੁੰਗ ਜੋ ਜਾਏ ਸੁਰਸ ਨਾ ਪਾਵੇ, ਅਤੇ ਟਕਸਾਲਾਂ ਅੰਦਰ ਇਹਦੇ ਨਾਲ ਹੋਰ ਸੰਬੰਧਿਤ ਕਈ ਸਵਈਏ ਪਾਏ ਗਏ ਨੇ। ਉਹ ਜਿਹੜੇ ਸਲੋਕ ਸਵਈਏ ਤੇ ਦੋਹਰੇ ਨੇ ਉਹ ਵੀ ਕਈ ਥਾਵਾਂ ਤੇ ਵੱਖਰੇ ਵੱਖਰੇ ਥਾਵਾਂ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਉਚਾਰਨ ਕੀਤੇ ਨੇ, ਜਿਨ੍ਹਾਂ ਨੂੰ ਕਮਾਈ ਵਾਲੇ ਗੁਰਸਿੱਖਾਂ ਨੇ ਤਰਤੀਬ ਅਨੁਸਾਰ ਤਰੀਕੇ ਅਨੁਸਾਰ ਇਸ ਬਾਣੀ ਦੇ ਨਾਲ ਸ਼ਾਮ ਦੇ ਵਕਤ ਰਹਿ ਰਾਸ ਵਿੱਚ ਨਾਲ ਜੋੜ ਕੇ ਪੜ੍ਹਨ ਦਾ ਇੱਕ ਤਰੀਕਾ ਦਰਸਾਇਆ ਹੈ। ਖੈਰ, ਅੱਜ ਦੀ ਇਸ ਬਾਣੀ ਦਾ ਨਾਮ ਹੈ ਚੌਪਈ। ਚੌਪਈ ਦਾ ਮਤਲਬ ਹੈ ਜਿਸ ਬਾਣੀ ਵਿੱਚ ਚਾਰ ਪੰਕਤੀਆਂ ਵਾਲਾ ਇੱਕ ਪਹਿਰਾ ਹੈ, ਚੌਪਈ ਚਾਰ ਪਹਿਰਾਂ ਵਾਲੀ, ਚਾਰ ਪਹਿਰਿਆਂ ਵਾਲੀ ਬਾਣੀ। ਜਿਵੇਂ ਕਿ ਆਪਾਂ ਪੜ੍ਹਿਆ ਪਹਿਲੇ ਪਹਿਰੇ ਦੇ ਚਾਰ ਪੰਕਤੀਆਂ ਹਨ, ਇਸ ਕਰਕੇ ਇਸ ਬਾਣੀ ਦਾ ਨਾਮ ਹੈ ਚੌਪਈ। ਇਸ ਬਾਣੀ ਅੰਦਰ ਵਿਸ਼ੇਸ਼ ਤੌਰ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਕੁਝ ਵਿਲੱਖਣ ਗੱਲਾਂ ਕੀਤੀਆਂ ਨੇ ਔਰ ਇਸ ਬਾਣੀ ਦੇ ਅਰਥ ਔਰ ਵਿਚਾਰ ਕਰਨ ਦਾ ਮਨ ਵੀ ਤਾਂ ਬਣਿਆ ਕਿਉਂਕਿ ਇੱਕ ਦੋ ਥਾਵਾਂ ਤੇ ਕੁਝ ਜਗਿਆਸੂਆਂ ਨੇ ਇਹ ਗੱਲ ਕਹੀ ਸੀ ਕਿ ਇੱਕ ਪਾਸੇ ਗੁਰਮਤ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਰਮਾਤਮਾ ਤੋਂ ਸਰਬੱਤ ਦਾ ਭਲਾ ਮੰਗਿਆ ਗਿਆ, ਉਹਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਵੀ ਸਾਰੇ ਸੰਸਾਰ ਨੂੰ ਸੁੱਖ ਦੇ, ਸਾਰਿਆਂ ਨੂੰ ਉਭਾਰ ਲੈ। ਪਰ ਇਹ ਜੋ ਬਾਣੀ ਹੈ ਚੌਪਈ ਸਾਹਿਬ, ਇੱਥੇ ਤਾਂ ਸਗੋਂ ਆਪਣੀ ਜਿੱਤ ਵਾਸਤੇ ਅਰਦਾਸ ਕੀਤੀ ਗਈ ਹੈ ਔਰ ਰੱਬ ਨੂੰ ਕਿਹਾ ਗਿਆ ਹੈ ਜਿਹੜੇ ਮੇਰੇ ਦੁਸ਼ਮਣ ਨੇ, ਜਿਹੜੇ ਮੇਰੇ ਵਿਰੋਧੀ ਨੇ, ਉਹਨਾਂ ਨੂੰ ਮਾਰਨ ਲੱਗਿਆਂ ਦੇਰ ਨਾ ਕਰੀ, ਕੱਲ ਤੇ ਗੱਲ ਨਾ ਪਾਈ, ਅੱਜ ਹੀ ਸਮਾਪਤ ਕਰ ਦੇ, ਮੇਰੀ ਰੱਖਿਆ ਕਰ, ਮੇਰੇ ਪਰਿਵਾਰ ਦੀ ਰੱਖਿਆ ਕਰ, ਮੇਰੇ ਸਿੱਖਾਂ ਦੀ ਰੱਖਿਆ ਕਰੋ, ਮੇਰੇ ਅੰਦਰੋਂ ਮੌਤ ਦਾ ਕਾਲ ਦਾ ਡਰ ਭੈ ਖਤਮ ਹੋ ਜਾਏ, ਮੈਨੂੰ ਤੇਰੇ ਭਜਨ ਦੀ ਪਿਆਸ ਲੱਗੀ ਰਹੇ। ਹੋਰ ਵੀ ਕਈ ਤਰ੍ਹਾਂ ਦੇ ਤਰਕ ਦਿੱਤੇ ਗਏ ਨੇ ਕਿ ਜਿਹੜੇ ਲੋਕ ਦੇਵਤਿਆਂ ਨੂੰ ਰੱਬ ਕਹਿੰਦੇ ਨੇ ਉਹ ਮਹਾਂਮੂੜ ਨੇ, ਉਹਨਾਂ ਨੇ इस भेद नूं नहीं लख्या कि देवते अकाल पुरख दे बनाए हुए ने, वो खुद परमात्मा नहीं हैं। बहुत सारियां गल्लां कहण तों बाद अखीर ते गुरु साहब ने कुछ भुलेखियां दा खंडन कीता है कि भावें मैं राम दी गल कीती है दसम ग्रंथ दे अंदर, कृष्ण दी चर्चा कीती गई है, 24 अवतारां दी व्याख्या कीती है, होर अनेक प्रकार दियां कृष्ण चरित्र किया गया, रामचंद्र दी गल कीती, देवियां दी गल कीती, देवतियां दी विचार आई है, पर इन्हां दी व्याख्या दा अर्थ नहीं कि मैं इन्हां देवी देवतियां दा पुजारी हां। मैं इन्हां नूं अपने कन्नां नाल सुनिया और कन्नां नाल सुन के वेख्या भी समाज विच इन्हां दियां कहानियां प्रचलित ने, लोक इन्हां तों प्रभावित ने, ते लोकां दे मन नूं रब नाल जोड़न वास्ते मैं इन्हां दी व्याख्या दा सहारा लैके सिर्फ व्याख्या कीती है। मेरा वैसे इन्हां नाल पूजन दा जां मनन दा कोई संबंध नहीं है। ये सारियां संखेप जिहियां इस बाणी दियां भावनावां मैं आप जी नाल सांझियां कीतियां ने। हुण मैं इत्थे बेनती करां, गुरमत दे अंदर दो तरह दे बल दा, दो तरह दी शक्ति दा विवरण आउंदा है। एक पासे गुरु साहब कहणगे, कलगियां वाले खुद कहिंदे ने कि बंदे दियां अपणियां बाहवां विच बल होना चाहीदा है। गुरु ग्रंथ साहब सच्चे पातशाह कहिंदे ने कि आपण हत्थी आपणा आपे ही काशवारी है। होर मैं बचन सांझे करां जिदे विच सिख दे सिर ते एक जिम्मेवारी पाई गई है कि तू भी कुछ अपनी जिंदगी विच अपना बल, अपनी शक्ति, अपनी समझ दी वरतों करनी है। मैं एक तुक सांझी करां जिदे विच सच्चे पातशाह जी कहिंदे ने, कबीर साहब दे श्लोक ने जिन्हां विच उन्हां ने बचन कीते ने, कबीर साचा सतगुर क्या करै जो सिखा मैं चूक, अंधे एक ना लगे जो बांस बजाइया फूक। एदा भाव है कि सतगुरु सच्चा होवे, गुरु शक्तिशाली होवे, वो अपने सिख दे सिर ते हाथ भी रखे, उदे ते किरपा भी करदे, ते जे सिख दे अंदर कमी है, चूक है, भुलेखा है, गलती है, ते ओ बांस वर्गा अंदरों खाली है भी एक पास्यों फूक मारो दूजे पासे निकल जाएगी, उथे गुरु कुछ नहीं कर सकता। गुरु भावे सारी शक्ति ला दे, सिख दा कुछ सवारिया नहीं जांदा, उथे सिख दे सिर ते जिम्मेवारी है। मैं जिहड़ी गल कर रहा सी, गुरु गोबिंद सिंह सच्चे पातशाह ने दो प्रकार दे बल दा जिक्र कीता है। एक उन्होंने बंदे दे अपने सुते पे बल नूं जगाया है, और यह गल कही है, को किसी को राज ना दे है, जो ले है निज बल से ले है। निज बल इथे एक शब्द है निज बल, ते दूसरा शब्द है परमात्मा दा बल। दुआ नूं जोड़िया गया है, परमात्मा दा बल अकाल पुरख दी ओट, ते अपना बल। हुण ए जिहड़ी बाणी है जिहदे विच वार वार ए कहा मेरी रखिया कर, मेरी इच्छा पूरी होवे, मेरी प्रतपालना कर, मैनू दुश्मना तो बचा, एदे विच साफ तौर ते अरदास कीती गई है कि मैनू दुश्मना तो तू बचाउणा है, तू अपनी शक्ति लाउणी, मेरा अपना कोई बल नहीं है। हुण दूजे पासे झाती मारीए, ए बल है परमात्म बल। इहनू आपां दो चीजां लैके तुरांगे, एक निज बल, एक परमात्म बल। जिवें आपां कहिंदे आ एक ब्रह्म है, एक पार ब्रह्म है। ब्रह्म दा अर्थ है जिहड़ा अकाल पुरख साडे विच समाया होया, उहनूं कहिंदे ने ब्रह्म। जिहनूं पार ब्रह्म कहिंदे, जिहड़ा सारे ब्रह्मांड दे विच सुभायमान है, व्यापक है। हुण साडे जीवन विच एक गलती इह है, असी जां ते निज बल दी गल करने आ, बे गुरु की करेगा तू आप यतन कर, तू आप अपनी शक्ति दे नाल धर्म नू कमा, गुरु ने इत्थे की करना जदों तू ही नहीं करदा। जां ते असीं अपनी शक्ति दी गल करने आ, निज बल दी गल करने, क्योंकि ओह वी गुरबाणी विच आया है। ते जेड़े असीं निज बल दी गल तो अगे तुरने आ वी जो कुछ करना है वह रब ने करना है, आपां निज बल नू छड के कल्ले परमात्मा दे बल ते खड़े हो जाने, क्योंकि दोवें तरह दे विचार ने गुरबाणी विच। ओह वी विचार आउंदे ने कि मेरा किया कछू ना होए, कर है राम होए है सोए। इहदे विच परमात्म बल नू मन्या गया ते निज बल नू छड्या गया है वी मेरे विच कोई शक्ति नहीं। इहदे विच निज बल नू त्याग दिता गया। होर भी कई थावां ते इस तरह दे बचन आउंदे ने जिन्हां दे विच इह गल बिलकुल परमात्मा दे हत्थां विच दे दित्ती गई कि मेरे कोल कुछ भी नहीं है। एक होर शब्द सांझा करां, एक जरनैल गुरु अर्जन देव जी ते चढ़ के आउंदा है जिसका नाम सुलही खान है। गुरु ग्रंथ साहिब विच उहदा नाम ही आया। सुलही खान जदों चढ़ के आ रहा ते किसे ने खबर दिती, चार सिख बैठे सन, सलामां होईयां किवें रोकीए किवें करिए। गुरु अर्जन देव सच्चे पातशाह उस वेले बैठे ने, सिखां तों सलाह लैंदे ने वी किहड़ा तरीका वरतीए। सुलही खान चढ़ के आ रहा लाहौर तों लुट्टण वास्ते मारन वास्ते, किहड़ा तरीका वरतना चाहीदा है। ते इक ने कह दिता प्रथमै मता, साडी सलाह है प्रथमै मता जे पत्री चलावो, आपां चिट्ठी लिख के सुलही खान वल भेजिए भई साडे नाल तू गलबात कर। ए पहली सलाह दित्ती गई, प्रथमै मता जे पत्री चलावो, द्वितीय मता दोए मानक पहुंचावो। दूजे ने सलाह दित्ती भी दो चार बंदे इकट्ठे होके सुलही खान नू मिलिए, उहदे नाल गल करिए। ते तीजे ने कहा भी तृतीय मता किछ करो उपाया। उपाया दा मतलब यह है भी आपां कोई चार डांगा कठियां करिए, उहदा मुकाबला करिए। ये तीन तरह दीआं सलाहां होईआं। हुण इत्थे कई बारी, क्योंकि ये गल नाल चलेगी भी दसम ग्रंथ बारे विवाद क्यों है, भावें कि इहदा हल मेरे बोलिया नहीं होना, क्योंकि ये बड़े चिर तो बोल रहे ने लोग। इहदा हल तां नहीं भी जिहड़ी जिन्हू कहिंदे ने भी जिहड़ा भांडा मेरी दुकान विच ना, असीं दुकानदार बन गए। धर्म की समझ विवाद क्यों नहीं हटदा? विवाद तां नहीं हटदा भी असीं दुकानां खोलियां ने। दुकान का मतलब की है? उहदा एक नियम हुंदा है, दुकानदार का एक नियम है भी उहदी दुकान दे विच जिहड़ा सौदा पिया भावें मिट्टी होवे, उहनूं पता भी है मिट्टी है, पर जदों ग्राहक आवेगा ना वह कहेगा जो कुछ तुहानू असी देना है सारे सारी दुनिया विचों नहीं मिल सकता, जिहड़ा साडा सौदा है सारियां तों वधिया। यह ईमानदारी नहीं है अपनी दुकान नू सलाउणा। इसे तरह साडे मन दे विच साडी दुकान पई होई है जिहदे विच असी अपने विचारां दा सौदा रखिया होया। आप विचार इकट्ठे कीते ने, गुरु दे विचार नहीं हन, ते असी अपने विचारां दे सौदे नू हमेशा यह कहने कि जो कुछ मैनू पता लगा है उहदे तों वध होर किसे नू पता नहीं है। गुरु साहिब ने वैसे सिद्धांत दिता है कि जे तू जिंदगी विच कोई भी काम करना है ना, जां धर्म बारे कोई गल करनी है, ते एक काम घट्टो घट करी, ज्यादा नहीं। जे कोई विचार करनी है वैसे तां कह भी पंज बह के करो, नहीं ते दो तीन बंदियां दे विचों वो विचार जरूर लंघाई, भावें तू किड्डा भी सियाणा है ना। बाणी विच वचन आउंदा है कि सोधत सोधत सोध विचारा, सोधत सोधत सोध तीन वारी आया। कहिंदे जिहड़ा विचार तैनू आया अपने संगत विच सांझा कर, होर लोकां नाल भी सांझा कर, कल्ला ना तुरी। सोध के उस विचार नू तू सही मनी, किते अपने तेरे दिमाग दी काढ ना होवे, क्योंकि कई बारी असी जदों विचारने आ उह दिमाग साडे दी काढ हुंदी, असी कहने आ गुरमत दे विचार नू। हुण उत्थे परमात्मा नहीं बोल सकदा क्योंकि असी खड़े विच हो गए, उत्थे साडा अपना दिमाग है। ਉਹਦੇ ਵਾਸਤੇ ਇੱਕ ਵਿਧਾਨ ਹੈ, ਇੱਕ ਵਿਧੀ ਹੈ ਕਿ ਕਿਸੇ ਆਪਣੇ ਨਾਲ ਦੇ ਸੰਗੀ ਦੇ ਕੋਲ ਗੱਲ ਕਰ ਵੀ ਜਿਹੜੀ ਮੈਨੂੰ ਸਮਝ ਆਈ ਹੈ ਠੀਕ ਹੈ ਕਿ ਨਹੀਂ, ਤੇ ਪਰਮਾਤਮਾ ਉਸੇ ਵੇਲੇ ਉਸ ਸਰੀਰ ਦੀ ਵਰਤੋਂ ਕਰਕੇ ਤੈਨੂੰ ਜਵਾਬ ਦੇਵੇਗਾ, ਕਿਉਂਕਿ ਉਹ ਅਜੇ ਖਾਲੀ ਹੈ, ਉਹਦੇ ਵਿੱਚੋਂ ਬੋਲ ਸਕਦਾ। ਅਸੀਂ ਆਪੋ ਆਪਣੇ ਵਿਚਾਰਾਂ ਨੂੰ ਪੱਕਾ ਕਰ ਲਿਆ, ਦੂਸਰੇ ਦੀ ਸੁਣਨ ਵਾਸਤੇ ਤਿਆਰ ਨਹੀਂ। ਤੇ ਮੈਂ ਬੇਨਤੀ ਕਰ ਰਿਹਾ ਸੀ, ਗੁਰੂ ਸਾਹਿਬ ਨੇ ਇਸ ਬਾਣੀ ਦੇ ਅੰਦਰ ਨਿਜ ਬਲ ਨੂੰ ਛੱਡ ਕੇ ਪਰਮਾਤਮ ਦੇ ਬਲ ਦੇ ਅੱਗੇ ਅਰਦਾਸ ਕੀਤੀ ਹੈ, ਅਰਦਾਸ ਕੀਤੀ ਕਿ ਵੀ ਮੇਰੀ ਰੱਖਿਆ ਕਰੋ, ਮੇਰੀ ਹਿਫਾਜ਼ਤ ਕਰੋ, ਮੇਰੇ ਦੁਸ਼ਮਣਾਂ ਨੂੰ ਮਾਰ ਦੇ। ਮੈਂ ਗੱਲ ਕਰ ਰਿਹਾ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ, ਤੇ ਜਿਹੜੀ ਵਿਚਾਰ ਵਿੱਚ ਸਾਂਝੀ ਕਰਨੀ ਚਾਹੁੰਦਾ। ਕਈ ਲੋਕ ਕਹਿੰਦੇ ਵੀ ਦਸਮ ਗ੍ਰੰਥ ਵਿੱਚ ਤੇ ਲੜਾਈਆਂ ਦੀ ਕਥਾ ਹੈ, ਸਮਾਜ ਦੀ ਕਥਾ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਪੜ੍ਹੋ, ਆ ਜਿਹੜਾ ਮੈਂ ਪੜ੍ਹਿਆ, ਇਹਦੇ ਵਿੱਚ ਕਾਹਦੀ ਕਥਾ ਹੈ? ਇਹ ਸਮਾਜਵਾਦ, ਇਹਦੇ ਵਿੱਚ ਕਿਹੜਾ ਅਧਿਆਤਮਵਾਦ ਹੈ? ਇਹਦੇ ਵਿੱਚ ਆਪਣੀ ਰੱਖਿਆ ਦੀ ਗੱਲ ਸੋਚੀ ਗਈ ਹੈ ਵੀ ਸੁਲਹੀ ਚੜ ਕੇ ਆ ਰਿਹਾ, ਤੇ ਸੁਲਹੀ ਖਾਨ ਜਿਹੜਾ ਉਹਨੂੰ ਕਿਵੇਂ ਰੋਕਣਾ? ਚਾਰ ਬੰਦੇ ਬੈਠੇ ਨੇ, ਪਹਿਲਾ ਕਹਿੰਦਾ ਚਿੱਠੀ ਲਿਖੀਏ, ਦੂਜਾ ਕਹਿੰਦਾ ਵੀ ਦੋ ਚਾਰ ਬੰਦੇ ਭੇਜ ਦੇਈਏ, ਦੁਤੀਏ ਮਤਾ ਦੋਏ ਮਾਨਕ ਪਹੁੰਚਾਵੋ, ਤੀਜਾ ਕਹਿੰਦਾ ਕੋਈ ਉਪਾਅ ਕਰੀਏ। ਸਾਰੀਆਂ ਗੱਲਾਂ ਸਮਾਜ ਦੀਆਂ ਨਾ, ਲੜਾਈ ਦੀਆਂ ਨੇ, ਤੇ ਫਿਰ ਸਾਡਾ ਵਿਚਾਰ ਕਿਵੇਂ ਦਰੁਸਤ ਹੈ ਵੀ ਦਸਮ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਵੱਖਰਾ ਹੈ? ਤਾਂ ਬੇਨਤੀ ਜਿਹੜੀ ਸਾਂਝੀ ਕਰ ਰਿਹਾ ਸੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇੱਥੇ ਇੱਕ ਗੱਲ ਕਹੀ, ਕਹਿਣ ਲੱਗੇ ਤਰੀਕੇ ਤੁਹਾਡੇ ਵੀ ਠੀਕ ਨੇ, ਮਾੜੇ ਨਹੀਂ। ਚਿੱਠੀ ਲਿਖ ਕੇ ਸਮਝਾਉਣਾ ਗਲਤ ਨਹੀਂ ਹੈ, ਗੁਰੂ ਨੇ ਇਹਦੀ ਵਰਤੋਂ ਕੀਤੀ ਹੈ, ਗੁਰੂ ਕਲਗੀਆਂ ਵਾਲੇ ਨੇ ਜ਼ਫਰਨਾਮਾ ਲਿਖਿਆ ਔਰੰਗਜ਼ੇਬ। ਚਾਰ ਬੰਦੇ ਭੇਜ ਕੇ ਪੰਚਾਇਤ ਰਾਹੀਂ ਗੱਲ ਕਰਨੀ ਵੀ ਮਾੜੀ ਨਹੀਂ, ਤੇ ਆਪਣੇ ਬਚਾਅ ਵਾਸਤੇ ਸ਼ਸਤਰ ਚੁੱਕਣੇ ਵੀ ਮਾੜੇ ਨਹੀਂ। ਪਰ ਗੁਰੂ ਅਰਜਨ ਦੇਵ ਜੀ ਨੇ ਕਿਹਾ, ਭਾਈ ਇਹ ਜਿਹੜਾ ਵਕਤ ਚੱਲ ਰਿਹਾ, ਇਹ ਸਮਾਂ ਪਿਛਲੇ ਤਿੰਨੇ ਕੰਮਾਂ ਦਾ ਨਹੀਂ, ਹੁਣ ਵਕਤ ਇੱਕੋ ਕੰਮ ਦਾ ਹੈ ਕਿ ਮੈਂ ਸਭ ਕੁਝ ਛੋੜ, ਪ੍ਰਭ ਤੂੰ ਹੀ ਧਿਆਇਆ, ਚੌਥੀ ਚੀਜ਼ ਨੂੰ ਵਰਤ ਲਈਏ, ਪਿਛਲੀਆਂ ਤਿੰਨਾਂ ਨੂੰ ਛੱਡ ਦੇਈਏ। ਗਲਤ ਨਹੀਂ ਕਿਹਾ ਉਹਨਾਂ ਨੂੰ, ਇਹ ਖਿਆਲ ਰੱਖੋ, ਇਹਦਾ ਮਤਲਬ ਇਹ ਨਹੀਂ ਹੈ, ਗਲਤ ਨਹੀਂ। ਕੋਈ ਸਮਾਂ ਹੁੰਦਾ ਹੈ, ਉਸ ਵੇਲੇ ਸ਼ਸਤਰ ਦੀ ਗੱਲ ਨਹੀਂ ਸੀ ਚੱਲਣੀ, ਉਸ ਵੇਲੇ ਪੰਚਾਇਤ ਜਾਂਦੀ ਤਾਂ ਵੀ ਉਹਨੇ ਨਹੀਂ ਸੀ ਮੰਨਣਾ, ਸੁਲਹੀ ਖਾਨ ਨੇ ਉਸ ਵੇਲੇ ਚਿੱਠੀ ਭੇਜਦੇ ਤਾਂ ਵੀ ਉਹਨੇ ਉਹਨੂੰ ਸਮਝ ਨਹੀਂ ਸੀ। ਉਹਨੇ ਗੁਰੂ ਨੂੰ ਪਤਾ ਹੈ ਵਕਤ ਦੀ ਗੱਲ ਹੁੰਦੀ ਵੀ ਕਿਹੜੇ ਵਕਤ ਤੇ ਕਿਹੜੀ ਚੀਜ਼ ਚੱਲਦੀ, ਬਸ ਇਹ ਹੀ ਸਾਨੂੰ ਚੇਤਾ ਭੁੱਲ ਗਿਆ, ਸਾਨੂੰ ਇਹ ਨਹੀਂ ਪਤਾ ਲੱਗ ਰਿਹਾ, ਸਾਨੂੰ ਇਹ ਨਹੀਂ ਸਮਝ ਆ ਰਹੀ ਵੀ ਅਸੀਂ ਗੁਰੂ ਦੇ ਸਹਾਰੇ ਤੇ ਗੱਲ ਕਦੋਂ ਕਰਨੀ ਹੈ ਤੇ ਆਪਣੇ ਹੱਥਾਂ ਦੀ ਸ਼ਕਤੀ ਨੂੰ ਕਦੋਂ ਵਰਤਣਾ। ਜਿੱਥੇ ਅਸੀਂ ਵਿਚਾਰ ਕਰਨੀ ਹੁੰਦੀ ਉੱਥੇ ਤਲਵਾਰ ਚੁੱਕ ਲੈਂਦੇ ਹਾਂ, ਤੇ ਜਿੱਥੇ ਅਸੀਂ ਤਲਵਾਰ ਚੁੱਕਣੀ ਹੁੰਦੀ ਉੱਥੇ ਪੈਰੀਂ ਡਿੱਗ ਪੈਂਦੇ ਹਾਂ, ਗੱਲਾਂ ਦੋ ਹੀ ਨੇ ਸਾਡੇ ਕੋਲ, ਗਲਤ ਹੋ ਗਿਆ, ਪਤਾ ਨਹੀਂ ਕਿੱਥੇ ਕੀ ਕਰਨਾ ਹੈ, ਵਿਚਾਰ ਨਹੀਂ ਹੈ, ਸਮਝ ਨਹੀਂ ਆ ਰਹੀ, ਤਲਵਾਰ ਕਿੱਥੇ ਚੁੱਕਣੀ ਸੀ ਇਹਦਾ ਪਤਾ ਨਹੀਂ ਲੱਗਾ, ਵਿਚਾਰ ਕਿੱਥੇ ਕਰਨੀ ਸੀ ਇਹਦੀ ਸਮਝ ਨਹੀਂ ਆ ਰਹੀ। ਤਾਂ ਹੀ ਅਸੀਂ ਵਾਰ ਵਾਰ ਇੰਨੇ ਸੰਘਰਸ਼ਾਂ ਦੇ ਵਿੱਚੋਂ ਲੰਘ ਕੇ ਇੰਨਾ ਖੂਨ ਡੋਲ ਕੇ ਵੀ ਪਾਉਣ ਦੀ ਬਜਾਏ ਬਹੁਤ ਕੁਝ ਗਵਾ ਚੁੱਕੇ ਹਾਂ। ਉਹਦਾ ਕਾਰਨ ਇਹੀ ਹੈ ਵੀ ਸਾਡੇ ਇਸ ਸਿਰ ਦੇ ਦੋਵਾਂ ਪਾਸੇ ਗਰਮ ਵਿਚਾਰਾਂ ਦੀ ਅੱਗ ਬਾਲੀ ਹੋਈ ਹੈ ਬੁਲਾਰਿਆਂ ਨੇ, ਇੰਨਾ ਸੇਕ ਦਿੱਤਾ ਹੋਇਆ ਸਿੱਖ ਦੇ ਮਨ ਨੂੰ ਵੀ ਤੂੰ ਦਿਨ ਰਾਤ ਬਸ ਤਲਵਾਰ ਦੀ ਗੱਲ ਕਰਨੀ ਹੈ, ਵਿਵੇਕ ਨੂੰ ਪਾਸੇ ਕੱਢ ਕੇ ਵਿੱਚੋਂ ਛੱਡ ਕੇ, ਤੇ ਜਿਹੜਾ ਮਨੁੱਖ ਲੋੜ ਤੋਂ ਪਹਿਲਾਂ, ਖਿਆਲ ਰੱਖਣਾ, ਸਮੇਂ ਤੋਂ ਪਹਿਲਾਂ ਤਲਵਾਰ ਦੇ ਨੇੜੇ ਰਹਿੰਦਾ ਨਾ, ਉਹ ਵਕਤ ਤੇ ਆ ਕੇ ਤਲਵਾਰ ਵੀ ਕੋਈ ਨਹੀਂ ਚਲਾ ਸਕਦਾ, ਉੱਥੇ ਆ ਕੇ ਉਹਦੀ ਤਲਵਾਰ ਢਿੱਲੀ ਪੈ ਜਾਂਦੀ। ਮੈਂ ਬੇਨਤੀ ਕਰ ਰਿਹਾ ਸੀ, ਗੁਰਮਤ ਦੇ ਅੰਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਗੁਰੂ ਨਾਨਕ ਦੇਵ ਪਾਤਸ਼ਾਹ ਨੇ, ਗੁਰੂ ਅਰਜਨ ਦੇਵ ਜੀ ਨੇ, ਤੇ ਜੋ ਕੁਝ ਗੁਰੂ ਗ੍ਰੰਥ ਤੇ ਪੰਥ ਵਿੱਚ ਲਿਖਿਆ ਹੋਇਆ ਉਹਦੇ ਅਨੁਸਾਰ ਸਿੱਖ ਨੇ ਨਿਜ ਬਲ ਤੇ ਪਲੱਸ ਪ੍ਰਭੂ ਬਲ, ਪਰਮਾਤਮਾ ਦੀ ਸ਼ਕਤੀ, ਦੋਵਾਂ ਦੀ ਵਰਤੋਂ ਕਰਨੀ ਹੈ। ਨਿਜ ਬਲ ਵੀ ਚਾਹੀਦਾ ਹੈ, ਹੁਣ ਇਹ ਪਤਾ ਕਿਵੇਂ ਲੱਗੇ ਵੀ ਇਹਨਾਂ ਨੂੰ ਦੋਵਾਂ ਨੂੰ ਜੋੜਨਾ ਕਿੱਥੇ ਹੈ, ਨਿਜ ਬਲ ਕਿੰਨਾ ਚਿਰ ਵਰਤਣਾ ਹੈ। ਹਜ਼ੂਰ ਨੇ ਕਿਹਾ ਪਹਿਲਾਂ ਤੂੰ ਪਰਮਾਤਮਾ ਦੇ ਬਲ ਦੀ ਟੇਕ ਲੈ, ਪਹਿਲਾਂ ਤੂੰ ਉਹਦੇ ਚਰਨਾਂ ਵਿੱਚ ਅਰਦਾਸ ਕਰ, ਉਹਦੇ ਚਰਨਾਂ ਵਿੱਚ ਬੇਨਤੀ ਕਰ, ਕਿਉਂਕਿ ਅੱਜ ਮੈਂ ਅਰਥ ਘੱਟ ਕਰਾਂਗਾ। ਇਸ ਬਾਣੀ ਦਾ ਦੋ ਦਿਨ ਬੇਸ ਬਣਾਉਣਾ ਵੀ ਬਾਣੀ ਕਾਹਦੇ ਉੱਤੇ ਖੜੀ ਹੈ, ਚੌਪਈ ਸਾਹਿਬ ਜਿਹੜੀ ਹੈ ਇਹਦੇ ਵਿੱਚ ਜਿਹੜਾ ਦੁਸ਼ਮਣਾਂ ਨੂੰ ਮਾਰਨ ਦੀ ਗੱਲ ਕੀਤੀ ਆਪਣੀ ਰੱਖਿਆ ਦੀ, ਇਹਦੇ ਕਾਰਨ ਕੀ ਨੇ? ਅਰਥ ਤੇ ਤੁਹਾਨੂੰ ਵੀ ਆਉਂਦੇ ਨੇ, ਸਿੱਧੀ ਪੰਜਾਬੀ ਹੈ। ਤਾਂ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਤਰੀਕਾ ਦੱਸਿਆ ਸੀ ਦੋ ਚੀਜ਼ਾਂ ਦੀ ਵਰਤੋਂ ਕਰਨੀ ਹੈ ਜੀਵਨ ਵਿੱਚ, ਉਹਦੇ ਵਿੱਚ ਪ੍ਰਭੂ ਬਲ। ਪ੍ਰਭੂ ਬਲ ਦਾ ਅਰਥ ਹੈ ਰੱਬ ਅੱਗੇ ਅਰਦਾਸ ਕਰ, ਉਹਦੀ ਟੇਕ ਲੈ, ਉਹਨੂੰ ਕਹਿ ਮੇਰੇ ਵਿੱਚ ਕੋਈ ਸ਼ਕਤੀ ਨਹੀਂ, ਉਹਦੇ ਅੱਗੇ ਅਰਦਾਸ ਕਰ ਬਈ ਮੈਂ ਆਪਣੇ ਗਲ ਵਿੱਚ ਰੱਸੀ ਪਾ ਕੇ ਤੇਰੇ ਅੱਗੇ ਸੱਟ ਦਿੱਤੀ ਏ, ਹੁਣ ਤੂੰ ਬਚਾਉਣਾ ਕਿ ਮਾਰਨਾ ਤੇਰੀ ਮਰਜ਼ੀ, ਅਰਦਾਸ ਕਰ, ਬੇਨਤੀ ਕਰ। ਹੁਣ ਉਹ ਅਰਦਾਸ ਕਰਦਿਆਂ 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 ਇੱਕ ਦਿਨ ਰੱਬ ਨੇ ਖੁਸ਼ ਹੋ ਕੇ ਤੇਰੇ ਸਿਰ ਦੇ ਉੱਤੇ ਹੱਥ ਰੱਖਣਾ। ਹੁਣ ਜਿੱਦਣ ਉਹਨੇ ਹੱਥ ਰੱਖ ਦਿੱਤਾ, ਉਦਣ ਤੇਰੇ ਅੰਦਰਲਾ ਨਿੱਜ ਬਲ ਜਾਗਣਾ ਚਾਹੀਦਾ, ਤੇਰੇ ਡੌਲਿਆਂ ਦੀ ਸ਼ਕਤੀ ਜਾਗਣੀ ਚਾਹੀਦੀ, ਆਪਣਾ ਬਲ, ਉਹਨੂੰ ਨਿੱਜ ਬਲ ਕਹਿੰਦੇ ਨੇ। ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੋਹਰੇ ਜਿਹੜੇ ਨੇ ਸਲੋਕਾਂ ਦੇ ਅੰਦਰ ਉਹ ਸਾਂਝੇ ਕਰਦਿਆਂ, ਜਿਹਦੇ ਵਿੱਚ ਇੱਕ ਦੇ ਵਿੱਚ ਅਰਦਾਸ ਕੀਤੀ ਗਈ ਤੇ ਕਿਹਾ ਗਿਆ ਮੇਰੇ ਵਿੱਚ ਕੋਈ ਬਲ ਨਹੀਂ, ਤੇ ਜਦੋਂ ਉਹ ਅਰਦਾਸ ਪੂਰੀ ਹੋ ਗਈ ਉਸ ਵੇਲੇ ਨਿੱਜ ਬਲ ਦੀ ਗੱਲ ਕੀਤੀ ਗਈ। ਪਹਿਲਾ ਦੋਹਰਾ ਹੈ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਬਲ ਛੁਟਕਿਓ, ਮੇਰੇ ਕੋਲ ਕੋਈ ਸ਼ਕਤੀ ਨਹੀਂ ਹੈ, ਮੇਰੇ ਕੋਲ ਕੋਈ ਤਾਕਤ ਨਹੀਂ, ਬਲ ਛੁਟਕਿਓ, ਮੇਰੇ ਵਿੱਚ ਕੋਈ ਸ਼ਕਤੀ ਨਹੀਂ ਰਹੀ, ਬੰਧਨ ਪਰੇ, ਚੌਵਾਂ ਪਾਸਿਓ ਮੈਨੂੰ ਬੰਧਨ ਪੈ ਗਏ ਨੇ, ਚੌਵਾਂ ਪਾਸਿਓ ਮੈਨੂੰ ਰੁਕਾਵਟਾਂ ਪਈਆਂ ਹੋਈਆਂ, ਬਲ ਛੁਟਕਿਓ, ਬੰਧਨ ਪਰੇ, ਕਛੂ ਨਾ ਹੋਤ ਉਪਾਏ। ਹੁਣ ਮੈਂ ਜਿਹੜੇ ਉਪਾਅ ਕਰਨਾ ਵਾ ਇੱਕ ਵੀ ਨਹੀਂ ਚੱਲਦਾ, ਨਾ ਪੱਤਰੀ ਚੱਲਦੀ, ਨਾ ਪੰਚਾਇਤ ਚੱਲਦੀ, ਨਾ ਸ਼ਸਤਰ ਚੱਲਦੇ ਨੇ, ਕੁਝ ਨਹੀਂ ਚੱਲ ਰਿਹਾ, ਕਛੂ ਨਾ ਹੋਤ ਉਪਾਏ, ਕੋਈ ਉਪਾਅ ਨਹੀਂ। ਇਹਦੇ ਵਿੱਚ ਸੰਪੂਰਨ ਆਪਣੇ ਆਪ ਨੂੰ ਹੀਣ ਭਾਵਨਾ ਵਿੱਚ ਲੈ ਕੇ ਜਾਣਾ ਵੀ ਮੇਰੇ ਕੋਲ ਕੁਝ ਨਹੀਂ, ਜੇ ਉਹਨੇ ਥੋੜਾ ਜਿਹਾ ਵੀ ਬਚਾ ਲਿਆ ਨਾ ਵੀ ਇੰਨੀ ਕੁ ਸਹਾਇਤਾ ਤੁਸੀਂ ਕਰੋ ਬਾਕੀ ਮੈਂ ਕਰਾਂਗਾ, ਨਹੀਂ ਫਿਰ ਨਹੀਂ ਚੱਲੇਗਾ, ਫਿਰ ਅਰਦਾਸ ਦੇ ਨਿਯਮ ਪੂਰੇ ਨਹੀਂ ਹੋਣਗੇ। ਸੌਂਪਿਆ ਨਹੀਂ ਗਿਆ, ਦਿੱਤਾ ਨਹੀਂ ਗਿਆ, ਅਰਦਾਸ ਦੀ ਵਿਧੀ ਪੂਰੀ ਨਹੀਂ ਹੋਈ। ਤਾਂ ਪਹਿਲੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬਲ ਛੁਟਕਿਓ, ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ, ਹੁਣ ਬਸ ਤੇਰੀ ਓਟ ਹੈ, ਹੁਣ ਬਸ ਤੇਰਾ ਹੀ ਅਸਰ ਹੈ, ਹੋਰ ਕੋਈ ਮੇਰੀ ਸਹਾਇਤਾ ਨਹੀਂ ਕਰ ਸਕਦਾ। ਕਹੋ ਨਾਨਕ ਅਬ ਓਟ ਹਰ, ਤੇ ਅੱਗੇ ਉਦਾਹਰਨ ਦੇ ਦਿੱਤੀ, ਗਜ ਜਿਉਂ ਹੋ ਸਹਾਏ। ਗਜ ਉਹ ਹਾਥੀ ਸੀ ਜਿਹੜਾ ਦਰਿਆ ਦੇ ਕੰਢੇ ਤੇ ਪਾਣੀ ਪੀਣ ਜਾਂਦਾ ਹੈ, ਖਿਆਲ ਰੱਖਣਾ। ਉਦਾਹਰਨ ਕੀ ਦਿੱਤੀ ਗਈ? ਅਰਦਾਸ ਦਾ, ਅਰਦਾਸ ਦੀ ਤਸਵੀਰ ਇਸ ਉਦਾਹਰਨ ਦੇ ਵਿੱਚ ਦੱਸੀ ਗਈ। ਅਰਦਾਸ ਬੰਦਾ ਕਦੋਂ ਕਰਦਾ ਹੈ? ਉਹਦੇ ਤੋਂ ਪਹਿਲਾਂ ਅਰਦਾਸ ਨਹੀਂ ਕਰੇਗਾ, ਉਹਦੇ ਤੋਂ ਪਹਿਲਾਂ ਚੌਪਈ ਨਹੀਂ ਪੜੇਗਾ, ਬੇਨਤੀ ਨਹੀਂ ਕਰੇਗਾ। ਅਰਦਾਸ ਕਦੋਂ ਕਰਦਾ? ਗਜ ਇੱਕ ਹਾਥੀ ਹੈ, ਪੁਰਾਣਿਕ ਗਾਥਾ ਦੇ ਅਨੁਸਾਰ, ਜਿਹੜਾ ਜ਼ਮੀਨ ਤੇ ਕਿਸੇ ਕਾਰਨ ਪਹਿਲਾਂ ਗਵਈਆ ਸੀ ਜਾਂ ਕੌਣ ਸੀ, ਜ਼ਮੀਨ ਤੇ ਹਾਥੀ ਹੈ, ਸਾਡੇ ਵਾਸਤੇ ਉਹ ਹਾਥੀ ਪਿੱਛੇ ਜੋ ਸੀ ਠੀਕ ਸੀ, ਉਹ ਇੱਕ ਦਰਿਆ ਦੇ ਕੰਢੇ ਤੇ ਪਾਣੀ ਪੀਣ ਜਾਂਦਾ, ਪਾਣੀ ਪੀਣ ਲੱਗਾ, ਪਾਣੀ ਪੀਂਦਿਆਂ ਦੇ ਪੈਰ ਨੂੰ ਤੇਂਦੂਏ ਨੇ ਫੜ ਲਿਆ। ਹੁਣ ਤੇਂਦੂਆ ਜਿਹੜਾ ਬੜਾ ਤੁਹਾਨੂੰ ਪਤਾ ਹੈ, ਬੜੀ ਸ਼ਕਤੀਸ਼ਾਲੀ, ਬੜਾ ਜ਼ਬਰਦਸਤ ਉਹਦੀ ਤਾਕਤ, ਜਦੋਂ ਉਹਨੇ ਪੈਰ ਫੜ ਲਿਆ ਹਾਥੀ ਨੇ, ਬੜਾ ਜ਼ੋਰ ਲਾਇਆ, ਪਹਿਲਾਂ ਜ਼ੋਰ ਲਾਉਂਦਾ ਆਦਮੀ, ਖਿਆਲ ਰੱਖ, ਪਹਿਲਾਂ ਜ਼ੋਰ ਲਾਇਆ, ਪਹਿਲਾਂ ਤਾਕਤ ਲਾਈ, ਬੰਧਨ ਪੈ ਗਿਆ ਸੀ, ਫਸ ਗਿਆ ਸੀ, ਬਲ ਛੁਟਕੇ ਉਹ ਬੰਧਨ ਪਰੇ, ਇਹ ਘਟਨਾ ਵਾਪਰ ਗਈ, ਕਛੂ ਨਾ ਹੋ ਤੋਂ ਪਾਏ, ਛੁੱਟਿਆ ਨਹੀਂ ਪਿਆ ਜਾਂਦਾ ਹਾਥੀ ਤੋਂ। ਹਾਥੀ ਨੇ ਬੜੀਆਂ ਚੰਗਿਆੜਾਂ ਮਾਰੀਆਂ, ਉਹਦੀ ਆਵਾਜ਼ ਕਈ ਮੀਲਾਂ ਵਿੱਚ ਗੂੰਜ ਗਈ, ਜ਼ੋਰ ਲਾਇਆ ਉਹਨੇ, ਸ਼ਕਤੀ ਲਾਈ, ਤਾਕਤ ਲਾਈ, ਜਦੋਂ ਤਾਕਤ ਲਾਈ, ਸ਼ਕਤੀ ਲਾਈ, ਛੁੱਟ ਨਹੀਂ ਸਕਿਆ, ਤੇ ਹਾਥੀ ਜਿਹੜਾ ਹੈ ਉਹ ਬੜਾ ਜਾਗਿਆ ਹੋਇਆ ਜੀਵ ਸੀ ਇੱਕ, ਨਹੀਂ ਤੇ ਆਮ ਪਸ਼ੂ ਕਿੱਥੇ ਅਰਦਾਸ ਕਰਦਾ? 90% ਤੇ ਬੰਦਿਆਂ ਨੂੰ ਅਰਦਾਸ ਕਰਨ ਦਾ ਪਤਾ ਨਹੀਂ ਕਿਵੇਂ ਕਰੀਦੀ। ਇੱਥੇ ਇੱਕ ਬੜਾ ਵੱਡੀ ਘਟਨਾ ਹੈ, ਆਮ ਕਿਹਾ ਗਿਆ ਵੀ ਮਨੁੱਖੀ ਸਰੀਰ ਤੋਂ ਬਿਨਾਂ ਕੋਈ ਅਰਦਾਸ ਨਹੀਂ ਕਰ ਸਕਦਾ, ਪਰ ਕਿਤੇ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਪਸ਼ੂ ਵੀ ਅਰਦਾਸ ਕਰ ਸਕਦਾ ਤੇ ਪੰਛੀ ਵੀ ਅਰਦਾਸ ਕਰ ਸਕਦੇ। ਦੋ ਚੀਜ਼ਾਂ ਦਾ ਤੇ ਸਾਫ਼ ਤੌਰ ਤੇ ਜ਼ਿਕਰ ਹੈ ਨਾ, ਇਧਰ ਹਾਥੀ ਦਾ ਜ਼ਿਕਰ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਨੇ, ਉਹਨੇ ਅਰਦਾਸ ਕੀਤੀ ਫਿਰ, ਤੇ ਇੱਕ ਥਾਂ ਤੇ ਫਿਰ ਬਬੀਹੇ ਦਾ ਜ਼ਿਕਰ ਆਉਂਦਾ ਵੀ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਇਹ ਉਦਾਹਰਣ ਦਿੱਤੀ ਗਈ। ਹਾਥੀ ਨੇ ਜਦੋਂ ਪੂਰਾ ਛੁੱਟਣ ਦਾ ਜ਼ੋਰ ਲਾਇਆ ਤੇ ਉਹਦਾ ਬਲ ਹਾਰ ਗਿਆ, ਜਦੋਂ ਸਾਰੀ ਸ਼ਕਤੀ ਚਲੀ ਗਈ ਤੇ ਉਹਨੇ ਅੰਦਰੋਂ ਮਨ ਵਿੱਚ ਮੰਨ ਲਿਆ ਵੀ ਅੱਜ ਤੂੰ ਛੁੱਟੇਗਾ ਨਹੀਂ, ਅੱਜ ਇਹ ਤੇਂਦੂਆ ਤੈਨੂੰ ਡੇਗ ਲਏਗਾ, ਤੇਰੇ ਸਰੀਰ ਨੂੰ ਪਾੜ ਦਏਗਾ, ਤੈਨੂੰ ਇਹਨੇ ਖਤਮ ਕਰ ਦੇਣਾ। ਮਨ ਦੇ ਵਿੱਚ ਆਪਣਾ ਜਿਹੜਾ ਧੁਰਾ ਸੀ ਬਿਲਕੁਲ ਟੁੱਟ ਗਿਆ, ਖਤਮ ਹੋ ਗਿਆ। ਉਸ ਅਵਸਥਾ ਵਿੱਚ ਅਰਦਾਸ ਨਿਕਲੀ, ਉਹਦੇ ਵਿੱਚ ਅਰਦਾਸ ਨਿਕਲੀ। ਬੰਦਾ ਅਰਦਾਸ ਕਰਦਾ ਹੀ ਉਦੋਂ ਏ ਜਦੋਂ ਆਪਣਾ ਜ਼ੋਰ ਲਾ ਕੇ ਥੱਕ ਜਾਂਦਾ। ਆ ਜਿੰਨੇ ਕਰਮ ਨੇ ਨਾ, ਆਪਾਂ ਸੱਚ ਜਾਣੋ, ਇਹ ਚੰਗੇ ਨੇ ਸਾਰੇ ਕਰਮ। ਅਸੀਂ ਬੜੀਆਂ ਸਿਆਣਪਾਂ ਵਰਤਨੇ ਆ, ਬੜੇ ਯਤਨ ਕਰਨੇ ਆ, ਇਹ ਕਰਾ ਲਾਂਗੇ, ਉਹ ਕਰਾ ਲਾਂਗੇ, ਇਹ ਕਰਾਂਗੇ ਵੀ। ਇਹ ਕਿਉਂ ਦਿੱਤੇ ਨੇ? ਇਹ ਤਾਂ ਦਿੱਤੇ ਨੇ ਕਿਉਂਕਿ ਇਹ ਕਰ ਕਰਕੇ ਸਿੱਖ ਥੱਕ ਜਾਏ ਤੇ ਥੱਕ ਕੇ ਗੁਰੂ ਦੇ ਅੱਗੇ ਡਿੱਗ ਪਵੇ, ਅਰਦਾਸ ਕਰੇ, ਕਹਿ ਦੇ ਮੇਰੇ ਤੋਂ ਕੁਝ ਨਹੀਂ ਹੁੰਦਾ। ਇੱਥੇ ਲਿਆਉਣ ਵਾਸਤੇ ਨੇ ਇਸ ਬਿੰਦੂ ਤੇ, ਕਿਉਂਕਿ ਸਿੱਖੀ ਦੀ ਸਾਧਨਾ ਉਦੋਂ ਸ਼ੁਰੂ ਹੁੰਦੀ ਏ ਜਿੱਥੋਂ ਮਨੁੱਖ ਦਾ ਆਪਣਾ ਬਲ ਥੱਕ ਜਾਂਦਾ ਹੈ ਤੇ ਉਹ ਗੁਰੂ ਦੀ ਗੋਦ ਵਿੱਚ, ਗੁਰੂ ਦੀ ਝੋਲੀ ਵਿੱਚ ਡਿੱਗ ਪੈਂਦਾ, ਸਿਰ ਰੱਖ ਦਿੰਦਾ। ਉਹ ਕਹਿੰਦਾ ਮੈਂ ਥੱਕ ਗਿਆ, ਮੈਂ ਹਾਰ ਗਿਆ, ਮੇਰੇ ਪੱਲੇ ਹੁਣ ਕੁਝ ਨਹੀਂ ਰਿਹਾ, ਤੁਸੀਂ ਵੇਖੋ ਕੀ ਕਰਨਾ, ਬਚਾਉਣਾ ਬਚਾ ਲਓ। ਆ ਸ਼ਬਦ ਆਉਂਦਾ ਹੈ ਨਾ, ਅਬ ਹਮ ਚਲੀ ਠਾਕੁਰ ਪੈ ਹਾਰ, ਹਾਰ ਕੇ ਅਰਦਾਸ ਸ਼ੁਰੂ ਹੁੰਦੀ, ਜਿੱਤ ਕੇ ਨਹੀਂ। ਜਿੱਤੇ ਕਿੱਥੇ ਅਰਦਾਸ ਕਰਦੇ ਨੇ, ਉਹ ਤੇ ਅਰਦਾਸ ਉੱਪਰ ਵਾਲੀ ਹੁੰਦੀ ਸਿਰਫ। ਅਬ ਹਮ ਚਲੀ ਠਾਕੁਰ ਪੈ ਹਾਰ, ਮੈਂ ਹਰ ਪੱਖੋਂ ਹਾਰ ਗਿਆ, ਸਮਾਜ ਵਿੱਚੋਂ ਵੀ, ਪਰਿਵਾਰ ਵਿੱਚੋਂ ਵੀ, ਆਰਥਿਕ ਤੌਰ ਤੇ ਵੀ ਹਾਰ ਗਿਆ, ਸੰਸਾਰ ਦੀ ਇੱਜ਼ਤ ਦੇ ਤੌਰ ਤੇ ਵੀ ਹਾਰ ਗਿਆ, ਧਾਰਮਿਕ ਸਾਧਨਾ ਦੇ ਤੌਰ ਤੇ ਵੀ ਹਾਰ ਗਿਆ, ਵਿਕਾਰਾਂ ਅੱਗੇ ਵੀ ਹਾਰ ਗਿਆ, ਕਿਤੇ ਵੀ ਜਿੱਤਿਆ ਨਹੀਂ। ਜਦੋਂ ਸਾਰਿਆਂ ਤੋਂ ਬੰਦਾ ਹਾਰਦਾ ਉਦੋਂ ਡਿੱਗਦਾ ਹੈ, ਤੇ ਫਿਰ ਇੱਕ ਗੱਲ ਆਉਂਦੀ ਮਨ ਵਿੱਚ, ਉਹ ਕਹਿ ਦਿੰਦਾ ਹੈ ਰਾਖ ਪ੍ਰਭੂ ਭਾਵੇਂ ਮਾਰ, ਮਾਰਨਾ ਤੂੰ ਮਾਰ ਦੇ, ਬਚਾਉਣਾ ਬਚਾ ਲੈ, ਤੇਰੀ ਮਰਜ਼ੀ ਹੈ। ਅੱਧ ਵਿੱਚ ਰੱਖਣੀ ਤੇ ਅੱਧ ਵਿੱਚ ਰੱਖੀ ਜਾ, ਨਾ ਮਰਿਆਂ ਵਿੱਚ ਨਾ ਜਿਉਂਦਿਆਂ ਵਿੱਚ ਤਰਸੀ ਜਾਵਾਂਗੇ। ਇਹ ਸਮਰਪਣ ਹੈ, ਇੱਥੋਂ ਅਰਦਾਸ ਸ਼ੁਰੂ ਹੋਏਗੀ, ਇੱਥੋਂ ਸਿੱਖੀ ਆਰੰਭ ਹੋਵੇਗੀ। ਜਿੱਥੇ ਇਹ ਸ਼ਬਦ ਕਹੇ ਨਾ ਵੀ ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ, ਉਹਦੇ ਅਰਥ ਖੰਡੇ ਦੇ ਸਿਰਫ ਉਦਾਹਰਨ ਦਿੱਤੇ ਗਏ ਨੇ। ਬਰੀਕ ਦਾ ਅਰਥ ਹੈ ਸਿੱਖੀ ਇੰਨੀ ਬਰੀਕ ਹੈ ਕਿ ਜਿਹਦੀ ਸੁਰਤ ਬਿਲਕੁਲ ਬਰੀਕ ਹੋ ਜਾਏਗੀ ਉਹਨੂੰ ਸਮਝ ਆਏਗੀ ਸਿੱਖੀ ਕੀ, ਉਹਨੂੰ ਪਤਾ ਲੱਗੇਗਾ। ਬਰੀਕ ਦਾ ਮਤਲਬ ਇਹ ਹੈ ਵੀ ਜੋ ਕੁਝ ਮੈਂ ਕੀਤਾ ਹੈ ਉਹਦੇ ਨਾਲ ਹੋਇਆ ਕੁਝ ਨਹੀਂ, ਪਰ ਪਹਿਲਾਂ ਸਾਰਾ ਕਰਨਾ ਪਏਗਾ ਵੀ ਖਿਆਲ ਰੱਖਣਾ, ਨਹੀਂ ਤੇ ਸਮਰਪਿਤ ਨਹੀਂ ਹੋਏਗਾ, ਉਹ ਝੂਠਾ ਹੋ ਜਾਏਗਾ, ਵਿਖਾਵਾ ਹੋ ਜਾਏਗਾ। ਰਾਖ ਪ੍ਰਭੂ ਭਾਵੇਂ ਮਾਰ, ਭਗਤ ਜੀ ਨੇ ਕਿਹਾ ਫੁਰਮਾਨ ਤੇਰਾ ਸਿਰਾ ਉੱਪਰ, ਫਿਰ ਨਾ ਕਰਤ ਵਿਚਾਰ, ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝੈ ਤੇ ਨਿਸਤਾਰ, ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਧਰੋ ਕੇ ਪਿਆਰ, ਤੂੰ ਮੈਨੂੰ ਪਿਆਰ ਕਰੇ ਤਾਂ ਵੀ ਤੇਰੀ ਬੰਦਗੀ, ਤੂੰ ਮੇਰੇ ਨਾਲ ਗੁੱਸਾ ਕਰੇ ਰੁੱਸ ਜਾਏ ਤਾਂ ਵੀ ਤੇਰੀ ਬੰਦਗੀ ਹੈ। ਦੋਵਾਂ ਹਾਲਤਾਂ ਵਿੱਚ ਸਾਹਿਬ ਰੋਸ ਧਰੋ ਕੇ ਪਿਆਰ, ਦੋਵਾਂ ਹਾਲਤਾਂ ਦੇ ਵਿੱਚ ਡਿੱਗਿਆ ਹੋਇਆ ਜੀਵਨ, ਹਾਰਿਆ ਹੋਇਆ, ਡਿੱਗਣਾ ਹੀ ਸਿੱਖੀ ਹੈ, ਡਿੱਗ ਪੈਣਾ ਸਿੱਖੀ ਹੈ। ਗੁਰੂ ਅਮਰਦਾਸ ਜਿਸ ਦਿਨ ਡਿੱਗੇ ਸਨ ਕਿੱਲੀ ਨਾਲ ਅੜ ਕੇ, ਗੁਰੂ ਅੰਗਦ ਦੇਵ ਜੀ ਨੂੰ ਕਿਹਾ ਸੀ, 12 ਸਾਲ ਬਾਅਦ ਡਿੱਗੇ ਸਨ, ਤੇ ਅੱਜ ਗੁਰੂ ਅੰਗਦ ਦੇਵ ਜੀ ਨੇ ਚੁੱਕ ਕੇ ਉਹਨਾਂ ਨੂੰ ਬੁਲਾ ਕੇ 12 ਸਾਲ ਬਾਅਦ ਘੁੱਟ ਕੇ ਗਲਵੱਕੜੀ ਪਾਈ, ਨਵੇਂ ਵਸਤਰ ਪਵਾਏ ਗੁਰੂ ਅਮਰਦਾਸ ਜੀ ਨੂੰ, ਇਸ਼ਨਾਨ ਕਰਵਾਇਆ, ਸਤਿਕਾਰ ਦਿੱਤਾ, ਤੇ ਗੁਰੂ ਅਮਰਦਾਸ 12 ਸਾਲਾਂ ਦੀ ਪਿਛਲੀ ਸਾਧਨਾ ਵੱਲ ਧਿਆਨ ਮਾਰ ਰਹੇ ਨੇ। सेवा वल ध्यान ला रहे ने भी किन्नी सेवा कीती है। ते गुरु अमरदास जी दे मन विच ख्याल आया, उन्हां दे मुंह तो ये बचन भी कह दिते कि सचे पातशाह मेरे मन विच ख्याल आया मैं पिछले 12 सालां दी सेवा वल झाती पाई है, मैं कई खनेरियां विचों लंघिया पानी लैके, कई तूफाना विचों लंघिया, कई बारी शरीर नूं दर्दां होईयां ने, कई बारी मैं चाहुंदा सां भी अज ना सेवा करा, करदा रहा, बड़ी बारी मैं बड़े दुखां विचों लंघदा रहा शरीरक तौर ते, कदी तुसां इन्ना सत्कार नहीं दिता, अज मैं केड़ा वखरा पानी लियांदा है, पानी ते ओही है, घड़ा भी ओही है, ब्यास दरिया भी ओही है, अमरदास भी ओही है, वखरी ते चीज कोई लियाया नहीं मैं, ओही पानी ओही अमरदास ओही घड़ा गागर, अज क्यों तुसी मैनू नवे वस्त्र पवा के ते गलवकड़ी विच लिया है। ते गुरु अंगद देव जी थोड़े जे मुस्काए ते एक शब्द कहा सी, पुरखा, पुरखा शब्द कहिंदे हुंदे सी, पुरखा असल विच मैं अज तां तेनू चुकिया है क्योंकि तू डिग पिया है, मैं 12 साल दिन रात तेरे ते नजर ला के रखी है, मैं इस घड़ी नू उड़ीक रहा सा, अमरदास डिगेगा किदन, क्यों महाराज तुसी मैनू डिगना चाहते हो? कह नहीं, डिगना नहीं चाहते, पर मैं चुकदा ही उन्हां नू आ जिहड़ा डिग पैंदे ने, जिहड़े डिगदे मैं उन्हां नू चुकदा हुंदा, जिहड़े डिगे नहीं कदी, जिहड़े ढठे नहीं कदी, जिन्हां दा अपना ही सारा कुछ बड़ा वड्डा, मैं उन्हां दा की करना है, तू डिगा है इस करके चुकया है। पुरखा मैं 7 साल विच गुरु नानक दे चरणा विचों ए सिखिया सी, गुरु उन्हूं प्यार करदा जिहड़ा गुरु अगे डिग पवे हार जाए, जित्तियां नूं नहीं। इस करके सानू समझ नहीं आई सिखी दी शक्ति ना किते निकल जाए विचों, किते शक्ति ना घट जाए, कोई खो के ना लै जाए, सिख शक्ति कठी नहीं करदा, सिख शक्ति गुरु दे अगे खिलार देता दे दे। कठी दा की मतलब है? केड़े जप तप करके किनू श्राप देना है? केड़े बचन सच्चे करने ने जी, सानू किसी ने कहा तो उहदा नुकसान हो जाएगा, असी इसे तौर दी पाठ करने ना बहुता, असी सेवा इन्ने साल कीती है, इन्ने साल मांजे ने भांडे, इन्ने साल चंगे सन, फलाने बंदे ने मेरा विरोध किया, वेखो उहदा हाल की बनिया, जे सिखी नहीं है उहदा हाल कुछ बनता रहे, चंगा हो जाए माड़ा हो जाए, सिख दा इहदे नाल कोई नाता नहीं, उन्हें ते अपना जीवन गुरु नूं सौंप दिता है, उन्हें सरबत दा भला मंगया है, उन्हें शक्ति रखी हुई नहीं अपने कोल, भी मैं इन्नी शक्ति कठी करांगा ते इन्ने झुंड कठे करांगा, उन्हां नूं वरसराफ देंगा नहीं। सिख दा मतलब बन के बहना नहीं, सिख दा मतलब गवाच के बहना है, बन के बहना नहीं, गुआच के बहना, गुआ दे विचों जो कुछ है छड़े नू कट दे, गंद है सारा जिनू तू फड़िया होया है, ते जिदन तेरा अंदर हो गया ना खाली, गुरु नू ते खाली घर लभदे कोई नहीं, ओह ते भालदा फिरदा, कोई बंदा खाली ते होवे अंदरों, मैं भरा उहदे विच कुछ चंगी चीज वधिया, फिर उत्थे शक्तियां केड़ियां पिछे रह गईयां। भीम चंद नू इह कहा सी ना गुरु साहिब ने, वैसे असीं भीम चंद नूं कहिंदे आ मूर्ख सी, क्यों मूर्ख सी? गुरु गोबिंद सिंह नूं मिलन आउंदा है ते दरबार विच खड़ा होके कहिंदा जी ये प्रसादी हाथी मैनूं दिओ, मैनूं दे दिओ, असीं बोलांगे कहांगे, कहिंदे मूर्ख सी। मैं समझना उह ते मूर्ख सी, उहने ते पढ़िया कोई नहीं सी गुरमत नूं, उहने ते सुणिया नहीं सी, वह तो सिख ही कोई नहीं सी ना, एक राजा सी, फिर भी 4 बंदे पिछे तुरदे सन, उहदे 22 धार दे राजां दा वड्डा सी, उह मूर्ख हो गया। ते उह एक होर गल है, क्योंकि सिखी दे दायरे विच नहीं सी, ਪਰ ਅਸੀਂ ਭੀਮ ਚੰਦ ਤੋਂ ਵੱਡੇ ਮੂਰਖ ਹਾਂ, ਅਸੀਂ ਗੁਰੂ ਕੋਲੋਂ ਸ਼ਕਤੀਆਂ ਮੰਗੀ ਜਾਂਦੇ ਹਾਂ, ਗੁਰੂ ਨੂੰ ਕਦੋਂ ਮੰਗਿਆ ਵੀ ਤੂੰ ਵੀ ਸਾਡੇ ਅੰਦਰ ਵੱਸ ਜਾ। ਹਾਥੀ ਵੀ ਮੰਗਦੇ ਫਿਰਨੇ, ਹੋਰ ਕੀ ਹੈ, ਹਾਥੀ ਦੇ ਦਿਓ, ਘੋੜੇ ਦੇ ਦਿਓ, ਤਖ਼ਤ ਦੇ ਦਿਓ, ਤਾਜ ਦੇ ਦਿਓ, ਇਹ ਮੰਗਦੇ ਫਿਰਨੇ। ਗੁਰੂ ਸਾਹਿਬ ਨੇ ਉਹਨੂੰ ਜਿਹੜਾ ਜਵਾਬ ਦਿੱਤਾ ਸੀ ਭੀਮ ਚੰਦ ਨੂੰ, ਸਾਨੂੰ ਵੀ ਅੱਜ ਉਹ ਹੀ ਦੇ ਰਹੇ ਨੇ ਗੁਰੂ ਗ੍ਰੰਥ ਸਾਹਿਬ। ਉਹ ਜਵਾਬ ਸੀ ਭੀਮ ਚੰਦਾ, ਹਾਥੀ ਮੰਗ ਲਈ, ਮੈਨੂੰ ਕਹਿ ਦਿੰਦਾ ਵੀ ਤੁਸੀਂ ਆਓ ਮੇਰੇ ਘਰ, ਮੈਂ ਇਸੇ ਹਾਥੀ ਦੇ ਉੱਤੇ ਚੜ ਕੇ ਆਉਣਾ ਸੀ, ਤੇਰੇ ਵੱਲ ਹਾਥੀ ਵੀ ਆ ਜਾਣੇ ਸਨ, ਘੋੜੇ ਵੀ ਆਉਣਾ, ਸਾਰਾ ਕੁਝ ਆਉਣਾ ਸੀ। ਮਨੁੱਖ ਦਾ ਧਰਮ ਕਮਾਉਣ ਦਾ ਪਰਪਸ ਕੀ ਹੈ, ਨਿਸ਼ਾਨਾ ਕੀ ਏ? ਉਹ ਗੁਰੂ ਕੋਲੋਂ ਸੰਸਾਰ ਖੋਹਣਾ ਚਾਹੁੰਦਾ ਹੈ, ਮੇਰੇ ਕੋਲ ਵਰ ਦੇਣ ਦੀ ਸ਼ਕਤੀ ਆ ਜਾਏ, ਮੇਰੇ ਕੋਲ ਸ਼ਰਾਬ ਦੇਣ ਦੀ ਤਾਕਤ ਆ ਜਾਏ, ਮੇਰੇ ਕੋਲ ਸ਼ਕਤੀ ਹੋ ਜਾਏ। ਗੁਰੂ ਸਾਹਿਬ ਕਹਿੰਦੇ ਨਹੀਂ, ਤੂੰ ਧੋ ਆਪਣੇ ਆਪ ਨੂੰ ਅੰਦਰੋਂ, ਖਾਲੀ ਕਰ ਦੇ, ਬਸ ਖਾਲੀ ਕਰ ਦੇ, ਫਿਰ ਮੰਗਣੀ ਵੀ ਨਾ ਪਾਵੇਂ, ਕਿਉਂਕਿ ਮੈਂ ਤਾਂ ਨਜ਼ਰ ਲਾ ਕੇ ਬੈਠਾ ਕਿਤੇ ਕੋਈ, ਤੁਹਾਨੂੰ ਪਤਾ ਹੈ ਨਾ, ਜਿਸ ਬੰਦੇ ਨੂੰ ਘਰ ਨਾ ਨਾ ਲੱਭਦਾ ਹੋਵੇ, ਉਹ ਵਿਚਾਰਾ ਲੱਭਦਾ ਫਿਰਦਾ ਕੋਈ ਮਕਾਨ ਖਾਲੀ ਹੈ ਮੈਂ ਕਿਰਾਏ ਤੇ ਲੈਣਾ, ਲੱਭਦਾ ਫਿਰਦਾ ਉਹਨੂੰ ਜਾ ਕੇ ਥੋੜੀ ਦੱਸਣਾ ਪੈਂਦਾ, ਉਹ ਲੱਭਦਾ ਫਿਰਦਾ ਕਿਤੇ ਚੱਜ ਦਾ ਘਰ ਮਿਲੇ ਸਹੀ, ਤੇ ਉਹ ਆਪ ਦੌੜ ਕੇ ਉੱਥੇ ਪਹੁੰਚ ਜਾਂਦਾ। ਗੁਰੂ ਗ੍ਰੰਥ ਸਾਹਿਬ, ਗੁਰੂ ਕਲਗੀਆਂ ਵਾਲੇ ਤੇ ਲੱਭਦੇ ਫਿਰਦੇ ਨੇ, ਕੋਈ ਸਿੱਖ ਖਾਲੀ ਹੋਵੇ ਸਹੀ, ਖਾਲੀ ਲੱਭਦੇ ਕੋਈ ਨਹੀਂ, ਆਪਣੇ ਵਿੱਚ ਢੋਲ ਟਮੱਕਾ ਅੜਾਇਆ ਹੋਇਆ। ਜੇ ਕੋਈ ਥਾਂ ਦਿੰਦਾ ਵੀ ਹੈ ਨਾ, ਉਹ ਕਹਿੰਦਾ ਵੀ ਆਹ ਇੱਕ ਕਮਰੇ ਦਾ ਕੋਣਾ ਹੈ, ਬਸ ਇਹਦੇ ਵਿੱਚ ਆਪਣਾ ਮੰਜਾ ਡਾਲੋ ਤੇ ਬਾਕੀ ਸਾਰਾ ਸਟੋਰ ਸਾਡੇ ਹੀ, ਅਸੀਂ ਸਾਰਾ ਕਬਾੜ ਇਹਦੇ ਵਿੱਚ ਹੀ ਰੱਖਣਾ, ਤੁਸੀਂ ਵੀ ਆ ਜਾਓ ਵਿੱਚ ਹੀ ਰੱਖਣੀ ਅਸੀਂ, ਈਰਖਾ ਕਾਮ ਕਰੋ ਲੋਭ ਮੋਹ ਹੰਕਾਰ ਮੇਲ ਤੇਰ ਸਾਰਾ ਕੁਝ ਅਸੀਂ ਵਿੱਚ ਹੀ ਰੱਖਣਾ ਇਹਦੇ, ਆ ਤੁਹਾਨੂੰ ਮਿਲੇਗੀ 2-4 ਫੁੱਟ ਥਾਂ ਇਹਦੇ ਵਿੱਚ ਰਹਿ ਲੋ ਰਹਿਣਾ। ਜਿੱਦਣ ਖਾਲੀ ਹੁੰਦਾ ਗੁਰੂ ਸਾਰੇ ਘਰ ਨੂੰ ਸਿੱਖ ਦੇ ਜੀਵਨ ਨੂੰ ਫਿਰ ਸ਼ਿੰਗਾਰਦਾ ਚੰਗੀ ਤਰ੍ਹਾਂ, ਕਿਉਂਕਿ ਉਹਨੇ ਉੱਥੇ ਰਹਿਣਾ। ਖਾਲਸਾ ਮੇਰੂ ਰੂਪ ਹੈ ਖਾਸ, ਗੁਰੂ ਗੋਬਿੰਦ ਸਿੰਘ ਨੂੰ ਕਿਸੇ ਪੁੱਛਿਆ ਸੀ ਤੁਸਾਂ ਖਾਲਸਾ ਕਿਉਂ ਬਣਾਇਆ, ਉਹਨਾਂ ਨੇ ਉਸ ਪੁੱਛਣ ਵਾਲੇ ਨੂੰ ਪੁੱਛਿਆ ਤੂੰ ਆਪਣਾ ਘਰ ਕਿਉਂ ਬਣਾਇਆ, ਉਹਨੂੰ ਕਿਉਂ ਸਜਾਇਆ ਜੀ, ਕਹਿਣ ਲੱਗਾ ਰਹਿਣ ਵਾਸਤੇ। ਫਿਰ ਉਹਨੇ ਪੁੱਛਿਆ ਤੁਸੀਂ ਆਪਣੇ ਖਾਲਸੇ ਨੂੰ ਇੰਨਾ ਸਜਾਇਆ ਕਿਉਂ ਹੈ, 5 ਕਕਾਰ ਲੱਗੇ ਨੇ, ਸੋਹਣੀ ਦਸਤਾਰ ਦਿੱਤੀ ਜੇ, ਸੋਹਣਾ ਕਿਉਂ ਬਣਾਇਆ ਇਹਨੂੰ ਤੁਸੀਂ, ਇਹਦੇ ਅੰਦਰ ਸੋਹਣੇ ਸੋਹਣੇ ਗੁਣਾਂ ਦੀ ਖੁਸ਼ਬੂ ਕਿਉਂ ਪਾਈ ਜੇ, ਪਰ ਉਪਕਾਰ ਸੇਵਾ ਅਣਖ ਵੀਰਤਾ ਦਇਆ ਇਹ ਕਿਉਂ ਪਾਏ ਜੇ। ਤੇ ਗੁਰੂ ਸਾਹਿਬ ਨੇ ਕਿਹਾ ਵੀ ਤੂੰ ਜਿਹੜਾ ਘਰ ਬਣਾਇਆ ਉਹਦੇ ਵਿੱਚ ਫੁੱਲ ਬੂਟੇ ਕਿਉਂ ਲਾਏ ਨਹੀਂ, ਰਹਿਣਾ ਤੇ ਅੰਦਰ ਹੀ ਆ ਨਾ, ਉਹਦੇ ਅੱਗੇ ਪਾਰਕ ਕਿਉਂ ਬਣਾਈ ਆ, ਉੱਥੋਂ ਸੁਗੰਧੀਆਂ ਕਿਉਂ ਪਈਆਂ ਹੁੰਦੀਆਂ ਨੇ। ਕਹਿਣ ਲੱਗਾ ਉਹ ਮੇਰਾ ਘਰ ਹੈ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ ਉਹ ਖਾਲਸਾ ਵੀ ਮੇਰਾ ਘਰ ਹੈ, ਉਹਨੂੰ ਮੈਂ ਪਹਿਲਾਂ ਬਣਾਇਆ ਫਿਰ ਮੈਂ ਉਹਨੂੰ ਸਜਾਇਆ ਹੈ। ਖਾਲਸਾ ਮੇਰੂ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਮੈਂ ਰਹਿਣ ਵਾਸਤੇ ਬਣਾਇਆ ਉਹਦੇ ਵਿੱਚ ਰਹਿਣਾ। ਤਾਂ ਇਸ ਤਰ੍ਹਾਂ ਖਾਲੀ ਹੋਣਾ ਅੰਦਰ ਨੂੰ ਬਿਲਕੁਲ ਖਾਲੀ ਕਰ ਦੇਣਾ, ਪਾਉਣਾ ਨਹੀਂ। ਮੈਂ ਗੱਲ ਕਰ ਰਿਹਾ ਸੀ ਅਰਦਾਸ ਦਾ ਨਿਯਮ ਕੀ ਹੈ, ਚੌਪਈ ਦਾ ਨਿਯਮ ਕੀ ਹੈ। ਚੌਪਈ ਦਾ ਮਤਲਬ ਹੈ ਮੈਂ ਨਹੀਂ ਜਾਣਿਆ, ਮੈਨੂੰ ਨਹੀਂ ਪਤਾ ਲੱਗਾ। ਤਾਂ ਗੁਰੂ ਅਮਰਦਾਸ ਜੀ ਨੂੰ ਦੱਸਿਆ ਗੁਰੂ ਅੰਗਦ ਦੇਵ ਜੀ ਨੇ, ਸਿੱਖੀ ਦੇ ਕੀ ਨਿਯਮ ਨੇ, ਆਪਣੇ ਜ਼ੋਰ ਨੂੰ ਤਿਆਗਣਾ। ਤਾਂ ਹੀ ਬਾਅਦ ਵਿੱਚ ਗੁਰੂ ਅਮਰਦਾਸ ਜੀ ਨੇ ਕਿਹਾ ਸੀ, ਕਿਸੇ ਸ਼ੇਖ ਨੇ ਆ ਕੇ ਪੁੱਛਿਆ ਸੀ, ਸ਼ੇਖ ਸਾਧਕ ਸੀ ਕੋਈ, ਜਗਿਆਸੂ ਸੀ, ਉਹਨਾਂ ਕੋਲ ਆਇਆ, ਬੜੇ 40 ਸੇ ਕੱਟੇ ਸਨ, ਬੜੀਆਂ ਉਪਾਸਨਾ ਕੀਤੀਆਂ ਸਨ, ਬੜੇ ਸਾਧਨ ਕੀਤੇ ਸਨ, ਬਹੁਤ ਕੁਝ ਕੀਤਾ ਸੀ, ਬੜੇ ਚੇਲੇ ਬਾਲੇ ਸਨ ਉਹਦੇ, ਬੜਾ ਐਸਵਰਜ ਸੀ, ਲੋਕ ਭੱਜਦੇ ਸਨ ਪਿੱਛੇ, ਫੁੱਲ ਬਿਖਰਦੇ ਸਨ ਅੱਗੇ। ਤੇ ਇੱਕ ਦਿਨ ਆਇਆ ਗੁਰੂ ਅਮਰਦਾਸ ਜੀ ਨੂੰ, ਕਹਿੰਦਾ ਹੈ ਮਿਲਿਆ ਸੰਗਤ ਵਿੱਚ, ਹਜ਼ੂਰ ਨੇ ਸੁੱਖ ਸਾਂਦ ਪੁੱਛੀ, ਬੈਠਾ ਰਿਹਾ। ਹੁਣ ਨਾਲ ਸਨ ਉਹਦੇ ਸੇਵਕ, ਸੇਵਕਾਂ ਕੋਲ ਪੁੱਛਣਾ ਵੀ ਔਖਾ ਹੋ ਜਾਂਦਾ ਵੀ ਮੈਨੂੰ ਪਤਾ ਨਹੀਂ, ਇਹ ਤੇ ਬਾਬਾ ਨਾਨਕ ਹੀ ਹੈ ਨਾ, ਵੀ ਆਪਣੇ ਚੇਲੇ ਦੇ ਕੋਲ ਮਰਦਾਨੇ ਦੇ ਕੋਲ ਹੀ ਕਹੀ ਜਾਂਦਾ ਵੀ ਨਾਨਕ ਵਿਚਾਰਾ ਹੈ, ਮੈਨੂੰ ਨਹੀਂ ਪਤਾ। ਇਹ ਤੇ ਬਾਬਾ ਨਾਨਕ ਹੀ ਹੈ ਨਾ ਸਿਰਫ, ਬਾਕੀ ਤੇ ਹੁੰਦਾ ਵੀ ਕੱਖ ਨਹੀਂ ਅੰਦਰ, ਤੇ ਪਾਲਿਸ਼ ਬੜੀ ਗਾੜੀ ਕੀਤੀ ਹੁੰਦੀ ਹੈ, ਨਾਲ ਅਕਾਊਂਟ ਨੰਬਰ ਵੀ ਦਿੱਤਾ ਹੁੰਦਾ। ਸਿੱਧਾ ਸਿੱਧਾ ਧੋਖਾ, ਬਿਲਕੁਲ ਨੰਗਾ, ਦਿਨ ਚੜੇ। ਇੱਕ ਤੇ ਹੁੰਦਾ ਰਾਤ ਨੂੰ ਚੋਰੀ ਕਰਨੀ, ਇੱਕ ਹੁੰਦਾ ਹਨੇਰੇ ਵਿੱਚ। ਨਹੀਂ, ਅੱਜ ਕੱਲ ਤੇ ਚੋਰ ਇਸ ਤਰ੍ਹਾਂ ਦੇ ਨੇ, ਟੀਵੀ ਤੇ ਦੱਸ ਕੇ ਚੋਰੀ ਕਰਦੇ ਵੀ ਤੁਹਾਡਾ ਜੇਬ ਕੱਟਣ ਲੱਗੇ, ਜੇ ਇਸ ਤਰ੍ਹਾਂ ਕੱਟਣੀ ਤੇ ਆਪਾਂ ਕਟਾਉਣ ਨੂੰ ਵੀ ਤਿਆਰ। ਸਿੱਧੇ ਬੈਠੇ ਹੋਏ ਨੇ, ਇਹ ਅਕਾਊਂਟ ਨੰਬਰ ਏ, ਇੱਥੇ ਭੇਜ ਦਿਓ। ਆ ਖੀਰ ਖਾ ਲਓ ਤੇ ਆ ਹੋ ਜਾਏਗਾ, ਰਸਗੁੱਲੇ ਖਾਓ ਤੇ ਆ ਹੋ ਜਾਏਗਾ। ਇਦੂ ਵੱਧ ਹੋਰ ਕਿਹੜਾ ਸਿੱਧਾ ਸਾਵਾਂ ਪਖੰਡ ਹੋ ਸਕਦਾ। ਜੇ ਕਿਸੇ ਅੱਜ ਤੱਕ ਇਹ ਨਹੀਂ ਵੀ ਧਰਮ ਦੇ ਵਿੱਚ ਸੰਸਾਰ ਦੇ ਕੰਮ ਕਰਨ ਦੀ ਮਨਾਹੀ ਹੈ, ਨਹੀਂ, ਧਰਮ ਦੇ ਅੰਦਰ ਵੀ ਸੰਸਾਰ ਦੇ ਕੰਮ ਕਰਨ ਦੀ ਗੱਲ ਕੀਤੀ ਗਈ। ਭਗਤ ਜੀ ਨੇ ਖੁਦ ਕਿਹਾ, ਭੁੱਖੇ ਭਗਤ ਨਾ ਕੀਜੈ ਜੇ ਮਾਲਾ ਆਪਣੀ ਲੀਜੈ, ਜਿਹਦਾ ਸੰਸਾਰਕ ਕੰਮ ਨਹੀਂ ਚੱਲਦਾ ਗੁਰੂ ਕੋਲ ਆਵੇ, ਕੋਈ ਸ਼ੱਕ ਨਹੀਂ। ਪਰ ਕਦੀ ਕਿਸੇ ਗੁਰੂ ਨੇ ਕਿਹਾ ਵੀ ਮੇਰਾ ਆਹ ਅਕਾਊਂਟ ਨੰਬਰ ਜਿਹਦੇ ਵਿੱਚ ਪਾਓ ਇੰਨੇ, ਇਹ ਕਿਹਾ ਕਦੀ ਕਿਸੇ ਨੇ? ਕਿਤੇ ਨਹੀਂ ਕਿਹਾ ਗਿਆ। ਇਸ ਤਰ੍ਹਾਂ ਦੀਆਂ ਤਰੀਕੇ ਨੂੰ ਨਹੀਂ ਵਰਤਿਆ ਗਿਆ। ਪਰਉਪਕਾਰ ਕਰਨਾ ਮਾੜਾ ਨਹੀਂ, ਜੇ ਕੋਲ ਸੱਚ ਹੈ ਤਾਂ ਪਹਿਲਾਂ ਆਪਣਾ ਭਲਾ ਕਰ ਲਈਏ, ਫਿਰ ਕਰੀਏ ਲੋਕਾਂ ਦਾ, ਕੋਈ ਇਹਦੇ ਵਿੱਚ ਗਲਤ ਨਹੀਂ। ਇਸ ਤਰ੍ਹਾਂ ਹੋ ਸਕਦਾ ਹੈ, ਪਰ ਇਹ ਤਰੀਕਾ ਇੰਨੇ ਪਖੰਡ ਦਾ, ਇਸ ਤਰ੍ਹਾਂ ਦੀ ਜੁਗਤ। ਤਾਂ ਮੈਂ ਬੇਨਤੀ ਜਿਹੜੀ ਸਾਂਝੀ ਕਰ ਰਿਹਾ ਸਾਂ, ਗੁਰੂ ਸਾਹਿਬ ਨੇ ਗੁਰੂ ਅਮਰਦਾਸ ਜੀ ਦੇ ਕੋਲ ਉਹ ਸ਼ੇਖ ਆਇਆ, ਰਿੱਧੀਆਂ ਸਿੱਧੀਆਂ ਸਨ, ਸਭ ਚੱਲਦਾ ਸੀ। ਗੁਰੂ ਅਮਰਦਾਸ ਜੀ ਨੇ ਕਿਹਾ ਪ੍ਰਸ਼ਾਦਾ ਛਕੋ, ਤੁਸੀਂ ਆਏ ਹੋ। ਕਹਿਣ ਲੱਗਾ ਮੈਂ ਤੁਹਾਡੇ ਨਾਲ ਗੱਲ ਕਰਨੀ। ਕਹਿੰਦੇ ਕਰੋ। ਕਹਿੰਦੇ ਨਹੀਂ, ਇਕੱਲਿਆਂ ਨਾਲ ਕਰਨੀ। ਕਹਿੰਦੇ ਕੋਈ ਗੱਲ ਨਹੀਂ, ਇਕੱਲਿਆਂ ਨੂੰ ਮਿਲਾਂ। ਇਕੱਲਿਆਂ ਨੂੰ ਮਿਲੇ। ਕਹਿੰਦਾ ਮਹਾਰਾਜ ਮੈਂ ਬੜਾ ਸਤਿਕਾਰਤ ਹਾਂ ਲੋਕਾਂ ਵਿੱਚ, ਲੋਕ ਮੰਨਦੇ ਨੇ, ਕੰਮ ਵੀ ਚੱਲਦਾ, ਸਭ ਕੁਝ ਹੈ, ਪਰ ਮੈਂ ਤੁਹਾਡੇ ਅੱਗੇ ਬੇਨਤੀ ਕਰਨਾ, ਜਿਹੜੀ ਠੰਡ ਤੁਹਾਡੇ ਕੋਲ ਆ ਕੇ ਮੈਨੂੰ ਪਈ ਏ, ਸੱਚ ਜਾਣੋ ਮੈਨੂੰ ਆਪਣਾ ਡੇਰਾ ਭੁੱਲ ਗਿਆ ਜੇ, ਮੈਨੂੰ ਆਪਣੇ ਚੇਲੇ ਭੁੱਲ ਗਏ ਨੇ। ਇਹ ਦਸ਼ਾ ਜਿਹੜੀ ਤੁਹਾਡੇ ਕੋਲ ਆ ਕੇ ਬਣੀ ਏ, ਅੰਦਰ ਇੱਕ ਉੱਚੀ ਹਵਾ ਵਿੱਚ ਚਲਾ ਗਿਆ, ਮੈਨੂੰ ਹੁਣ ਇੰਜ ਪ੍ਰਤੀਤ ਹੋ ਰਿਹਾ ਵੀ ਮੈਂ ਕਿਤੇ ਦੂਰ ਉੱਚੇ ਸੁਹਾਵਣੀ ਥਾਂ ਤੇ ਆ, ਤੇ ਸੰਸਾਰ ਕਈ ਕਿਲੋਮੀਟਰ ਥੱਲੇ ਰਹਿ ਗਿਆ, ਵੱਖਰਾ ਹੋ ਗਿਆ ਉਹਦੇ ਨਾਲ। ਇਹ ਦਸ਼ਾ ਹੈ ਨਾ ਗੁਰਮੁਖ ਦੀ। ਮਹਾਰਾਜ ਇਹ ਕਿਵੇਂ ਬਣੇਗੀ, ਇਹ ਕਿਰਪਾ ਕਰ ਦਿਓ। ਇਹ ਮੰਗਦੇ ਨੇ, ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ, ਤਾਕਤਾਂ ਲੈਣੀਆਂ ਸੌਖੀਆਂ ਨੇ, ਇਹ ਬਰਕਤ ਬੜੀ ਮੁਸ਼ਕਲ ਮਿਲਦੀ, ਗੁਰੂ ਸਿਰ ਤੇ ਹੱਥ ਰੱਖੇ ਤੇ ਤਾਂ ਦਾਤਾਂ ਮਿਲਦੀਆਂ, ਬੰਦਾ ਸੰਸਾਰ ਦੀ ਦਲਦਲ ਵਿੱਚੋਂ ਬਾਹਰ ਨਿਕਲੇ, ਸੁਰਤ ਦੇ ਤੌਰ ਧਿਆਨ ਉੱਠੇ ਉਹਦਾ, ਇੱਥੋਂ ਨਿਕਲ ਜਾਏ ਇਸ ਧੂੜ ਵਿੱਚੋਂ, ਇਸ ਮਿੱਟੀ ਵਿੱਚੋਂ। ਬੰਦੇ ਦੀ ਵੈਸੇ ਮੰਗ ਹੈ, ਇਹ ਨੇਚਰਲੀ ਹੈ ਵੀ ਬੰਦਾ ਸੰਸਾਰ ਵਿੱਚੋਂ ਉੱਚਾ ਉੱਠਣਾ ਚਾਹੀਦਾ 24 ਘੰਟਿਆਂ ਵਿੱਚ ਇੱਕ ਵਾਰੀ। ਜੇ ਮੰਗ ਨਹੀਂ ਤਾਂ ਜਿਹੜੇ ਲੋਕਾਂ ਨੂੰ ਧਰਮ ਦਾ ਪਤਾ ਵੀ ਨਹੀਂ, ਉਹ ਵੀ ਕਹਿੰਦੇ ਨੇ ਵੀ ਸਾਲ ਹੋ ਗਿਆ ਇੱਥੇ ਕਲ ਕਲ ਦੇ ਵਿੱਚ, ਰੌਲੇ ਵਿੱਚ, ਬਾਜ਼ਾਰ ਵਿੱਚ, ਚਲੋ 8 ਕੁ ਦਿਨ ਕਿਸੇ ਪਹਾੜ ਤੇ ਚੱਲੀਏ, ਕਿਉਂ ਹੈ? ਚਲੋ 4 ਕੁ ਦਿਨ ਫੋਨ ਬੰਦ ਕਰੀਏ, ਬਹੀਏ ਆਰਾਮ ਨਾਲ, ਕੀ ਕਾਰਨ? ਬੰਦੇ ਦੇ ਅੰਤਿਸ਼ਕਰਨ ਵਿੱਚ ਡੂੰਘੀ ਥਾਂ ਤੇ ਕਿਤੇ ਮੰਗ ਹੈ। ਕੁਦਰਤੀ ਤੌਰ ਤੇ ਉਹ ਸੰਸਾਰ ਤੋਂ ਕੁਝ ਸਮਾਂ ਉੱਚਾ ਰਹਿਣਾ ਚਾਹੁੰਦਾ, ਵੱਖਰਾ, ਉਹਦੀ ਜ਼ਰੂਰਤ ਹੈ, ਕੁਦਰਤ ਨੇ ਉਹਨੂੰ ਇਸ ਤਰ੍ਹਾਂ ਬਣਾਇਆ ਹੈ। ਜਿਹੜਾ ਗੁਰੂ ਸਾਹਿਬ ਨੇ ਨਿਤਨੇਮ ਦਿੱਤਾ, ਕੋਈ ਇਹ ਸਿਰ ਤੇ ਪੰਡ ਨਹੀਂ ਚੁਕਾਈ, ਬੰਦੇ ਦੀ ਜ਼ਰੂਰਤ ਹੈ ਨਿਤਨੇਮ, ਉਹਨੂੰ ਚਾਹੀਦਾ ਵੀ ਉਹ 24 ਘੰਟਿਆਂ ਵਿੱਚੋਂ 2 ਘੰਟੇ ਸੰਸਾਰ ਤੋਂ ਟੁੱਟ ਜਾਏ, ਵੱਖਰਾ ਹੋ ਜਾਏ, ਸੰਸਾਰ ਵਿੱਚੋਂ ਨਿਕਲ ਜਾਏ, ਤਾਂ ਉਹ ਠੀਕ ਰਹੇਗਾ। ਇਹ ਉਹਦੀ ਤੰਦਰੁਸਤੀ ਦਾ ਰਾਜ ਹੋ ਸਕਦਾ ਹੈ, ਉਹਦੇ ਜੀਵਨ ਦਾ ਆਨੰਦ ਹੋ ਸਕਦਾ ਹੈ। ਇਸ ਲਈ ਜਿਹਦੇ ਕੋਲ ਮਾਇਆ ਵੀ, ਜਿਹਨੂੰ ਪਤਾ ਵੀ ਨਹੀਂ ਧਰਮ ਕੀ ਹੁੰਦਾ, ਉਹਦੇ ਅੰਦਰ ਦੀ ਵੀ ਮੰਗ ਹੁੰਦੀ ਹੈ 6 ਮਹੀਨਿਆਂ ਬਾਅਦ ਕਿਤੇ ਜਾਈਏ ਦੂਰ, ਕਿਤੇ ਨਿਕਲ ਜਾਈਏ। ਇਸ ਰੌਲੇ ਵਿੱਚੋਂ ਬਾਹਰ ਹੋਈਏ ਥੋੜਾ ਜਿਹਾ। ਤਾਂ ਉਸ ਸ਼ੇਖ ਨੇ ਵੇਖਿਆ ਵੀ ਅੱਜ ਗੁਰੂ ਅਮਰਦਾਸ ਜੀ ਦੇ ਕੋਲ ਬੈਠਿਆ ਮੈਂ ਉੱਚਾ ਹੋ ਗਿਆ, ਨਿਕਲ ਗਿਆ ਉਹਦੇ ਵਿੱਚੋਂ। ਤੇ ਗੁਰੂ ਅਮਰਦਾਸ ਜੀ ਨੇ ਫਿਰ ਉਹਨੂੰ ਜਿਹੜਾ ਉਪਦੇਸ਼ ਦਿੱਤਾ, ਕਹਿੰਦੇ ਸ਼ੇਖ ਜੀ ਅੰਦਰੋਂ ਜਿਹੜਾ ਤੁਸੀਂ ਆਪਣਾ ਜ਼ੋਰ ਲਾਈ ਜਾਂਦੇ ਹੋ ਨਾ, ਅਰਦਾਸ ਨਹੀਂ ਕਰਦੇ ਵੀ ਮੈਂ ਹੀ ਸਭ ਕੁਝ ਕਰ ਲੈਣਾ, ਇਹਨੂੰ ਛੱਡ ਦਿਓ ਪਹਿਲਾਂ, ਇਹ ਤਾਂ ਹੋਵੇ, ਜ਼ੋਰ ਛੱਡੋ ਪਹਿਲਾਂ। ਤੇ ਬਚਨ ਆਉਂਦਾ ਸ਼ੇਖਾ ਅੰਦਰੋਂ ਜ਼ੋਰ ਛੱਡ, ਇਹ ਤੁਸੀਂ ਤੁਕ ਵੀ ਪੜ ਸਕਦੇ ਹੋ ਗੁਰੂ ਗ੍ਰੰਥ ਸਾਹਿਬ। ਹੇ ਸ਼ੇਖ, ਅੰਦਰੋਂ ਹੰਕਾਰ ਨਾਲ ਭਰਿਆ ਹੋਇਆ ਜ਼ੋਰ ਲਾਣਾ ਛੱਡ ਦੇ, ਸਾਧਨਾ ਵਿੱਚ ਅੰਦਰੋਂ ਜ਼ੋਰ ਲਾਣਾ ਛੱਡ ਦੇ, ਕਰ ਜ਼ਰੂਰ, ਮੈਂ ਤੈਨੂੰ ਤੇਰੇ ਧਰਮ ਤੋਂ ਨਹੀਂ ਰੋਕਦਾ। ਸ਼ੇਖਾ ਅੰਦਰੋਂ ਜ਼ੋਰ ਛੱਡ। ਮਹਾਰਾਜ ਜ਼ੋਰ ਕਿਵੇਂ ਛੱਡੀਏ, ਆਦਤ ਪੈ ਗਈ ਪੁਰਾਣੀ, ਮੈਂ ਕਰਨਾ ਹੈ, ਮੈਂ ਬਣ ਕੇ ਵਿਖਾਉਣਾ ਹੈ, ਮੈਂ ਇਸ਼ਤਿਹਾਰ ਦੇ ਉੱਤੇ ਅੱਖਾਂ ਬੰਦ ਕਰਕੇ ਬਹਿਣਾ ਤੇ ਥੱਲੇ ਲਿਖਿਆ ਹੋਣਾ 1008, ਇਹ ਕਿਵੇਂ ਛੁੱਟੇ, ਨਹੀਂ ਛੁੱਟਦਾ ਅੰਦਰੋਂ। ਤੇ ਅੱਗੇ ਜਾਚ ਦੱਸੀਏ, ਸ਼ੇਖਾ ਅੰਦਰੋਂ ਜ਼ੋਰ ਛੱਡ, ਕਿਵੇਂ ਛੱਡਾਂ, ਤੂੰ ਭਉ ਕਰ, ਵਾਹਿਗੁਰੂ ਨੂੰ ਕੋਲ ਸਮਝਿਆ ਕਰ ਤੇ ਉਹਦੇ ਡਰ ਥੱਲੇ ਰਿਹਾ ਕਰ, ਭਉ ਥੱਲੇ ਰਿਹਾ ਕਰ, ਤੂੰ ਭਉ ਕਰ ਉਹਦੇ ਡਰਿਆ ਕਰ, ਉਹਦੇ ਤੋਂ ਮੇਰੇ ਕੋਲ ਹੈ, ਮੈਨੂੰ ਵੇਖ ਰਿਹਾ, ਮੈਂ ਉਹਦੇ ਅੱਗੇ ਕੁਝ ਵੀ ਨਹੀਂ ਹਾਂ, ਉਹ ਬੜਾ ਸ਼ਕਤੀਸ਼ਾਲੀ, ਉਹ ਬੜਾ ਮਹਾਨ ਹੈ, ਭਉ ਕਰ। ਤੇ ਅੱਗੇ ਇੱਕ ਬਚਨ ਕੀਤਾ, ਕਹਿੰਦੇ ਝੱਲ ਗਵਾਏ, ਝੱਲ ਦਾ ਅਰਥ ਹੈ ਕਮਲਾਪਣ, ਹੰਕਾਰ ਵਾਲਾ ਕਮਲਾਪਣ ਛੱਡ ਦੇ, ਹੰਕਾਰ ਦੇ ਅਰਥ ਨੇ ਕਮਲਾਪਣ, ਤੂੰ ਭਉ ਕਰ ਝੱਲ ਗਵਾਏ, ਜਾ ਇਹ ਦੋ ਕੰਮ ਕਰਕੇ ਵੇਖ ਲਈ, ਫਿਰ ਆਈ ਮੁੜ ਕੇ ਵੇਖਾਂਗੇ ਕਿਵੇਂ ਹੁੰਦਾ, ਪਿਛਲੇ ਇੰਨੇ ਸਾਲਾਂ ਦੇ ਤੇਰੇ ਕੰਮਾਂ ਨੇ ਕੀ ਕੀਤਾ ਤੇ ਇਹਨੇ ਕੀ ਕੀਤਾ। ਗੁਰੂ ਦੀ ਮੱਤ ਹੈ, ਗੁਰੂ ਅਮਰਦਾਸ ਜੀ ਦੀ, ਮੈਂ ਬੇਨਤੀ ਕਰ ਰਿਹਾ ਸੀ, ਗੁਰਮਤ ਵਿੱਚ ਦੋ ਬਲ ਵਰਤੇ ਗਏ ਨੇ, ਇੱਕ ਨਿਜ ਬਲ, ਇੱਕ ਪ੍ਰਭੂ ਬਲ, ਸਾਰਾ ਚੌਪਈ ਸਾਹਿਬ ਪ੍ਰਭੂ ਬਲ ਤੇ ਖੜਾ ਹੈ। ਮੈਂ ਗੱਜ ਦੀ ਗੱਲ ਕਰ ਰਿਹਾ ਸੀ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੁ ਨਾਨਕ ਅਬ ਓਟ ਹਰ, ਗੱਜ ਜੋ ਹੋ ਸਹਾਏ। ਗੱਜ ਨੇ ਬੜੀਆਂ ਜ਼ੋਰ ਲਾਇਆ, ਬੜਾ ਖਿੱਚਿਆ, ਜਦੋਂ ਤੇਂਦੂਏ ਨੇ ਛੱਡਿਆ ਨਹੀਂ, ਫਿਰ ਕਹਿੰਦੇ ਨੇ ਆਪਣੀ ਸੁੰਡ ਉਹਨੇ ਉੱਪਰ ਚੁੱਕ ਕੇ ਅਕਾਲ ਪੁਰਖ ਨੂੰ ਯਾਦ ਕੀਤਾ। ਕੁਝ ਕਹਿੰਦੇ ਨੇ ਤੇ ਪੁਰਾਣ ਕਹਾਣੀਆਂ, ਪਤਾ ਨਹੀਂ ਉਹ ਪਹਿਲਾਂ ਦੇਵਤਾ ਆਏ ਸੀ ਕਿ ਨਹੀਂ, ਇਹ ਲਿਖਿਆ ਵੀ ਦੇਵਤਾ ਸੀ, ਕਿਸੇ ਗਲਤ ਕੰਮ ਕਰਕੇ ਹਾਥੀ ਬਣ ਗਿਆ, ਹੋ ਸਕਦਾ। ਇਹਦਾ ਸਿਗਨਲ ਮਿਲ ਰਿਹਾ ਵੀ ਹਾਥੀ ਰੱਬ ਨੂੰ ਕਿਵੇਂ ਯਾਦ ਕਰ ਰਿਹਾ, ਸਰੀਰ ਭਾਵੇਂ ਹਾਥੀ ਦਾ ਮਿਲ ਰਿਹਾ, ਪਿੱਛੋਂ ਸੁਰਤ ਬੰਦੇ ਦੀ ਆਈ, ਇਸ ਕਰਕੇ ਜਾਗਿਆ ਹੋਇਆ, ਯਾਦ ਕਰ ਸਕਦਾ। ਉਹਨੇ ਰੱਬ ਅੱਗੇ ਅਰਦਾਸ ਕੀਤੀ ਤੇ ਅਰਦਾਸ ਉਦੋਂ ਸ਼ੁਰੂ ਹੋਈ ਜਦੋਂ ਹਾਥੀ ਨੇ ਕਹਿ ਦਿੱਤਾ, ਹੇ ਪ੍ਰਭੂ, ਹੇ ਰੱਬਾ, ਮੈਂ ਜ਼ੋਰ ਲਾ ਕੇ ਵੇਖ ਲਿਆ, ਮੈਨੂੰ ਨਹੀਂ ਛੱਡਦਾ ਪਿਆ, ਹੁਣ ਤੂੰ ਆਪਣਾ ਹੱਥ ਮੇਰੇ ਸਿਰ ਤੇ ਰੱਖ, ਮੈਨੂੰ ਛਡਾ। ਹੁਣ ਕਹਿੰਦੇ ਜਦੋਂ ਜ਼ੋਰ ਲਾ ਕੇ ਡਿੱਗ ਕੇ ਉਹਨੇ ਅਰਦਾਸ ਕੀਤੀ, ਉਸੇ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬਲ ਹੋਵਾ, ਬਲ ਉਸੇ ਵੇਲੇ ਆ ਗਏ। ਉਹ ਬਲ ਕਿੱਥੋਂ ਆ ਗਏ, ਉਹ ਬਲ ਕਿੱਥੋਂ ਆਇਆ, ਸਰੀਰ ਤੇ ਹਾਥੀ ਦਾ ਸੀ ਨਾ, ਉਹ ਬਲ ਨਿਰਮਲ ਸੀ, ਬਲ ਹੋਵਾ ਬੰਧਨ ਛੁੱਟੇ, ਬੰਧਨ ਖੁੱਲ ਗਿਆ ਉਸੇ ਵੇਲੇ। ਸਭ ਕੁਛ ਹੋਤ ਉਪਾਏ, ਹੁਣ ਉਪਾਅ ਵੀ ਚੱਲ ਪਿਆ, ਪੈਰ ਖਿੱਚਿਆ ਤੇਂਦੂਏ ਨੇ ਛੱਡ ਦਿੱਤਾ, ਉਪਾਅ ਸ਼ੁਰੂ ਹੋ ਗਏ, ਸਭ ਕੁਛ ਹੋਤ ਉਪਾਏ। ਵੇਖੋ ਇੱਥੇ ਇਹ ਨਹੀਂ ਕਿਹਾ ਵੀ ਹੁਣ ਯਤਨ ਛੱਡ ਦਿੱਤਾ, ਉਹਨੇ ਯਤਨ ਫਿਰ ਵੀ ਕੀਤਾ, ਪਰ ਯਤਨ ਕੰਮ ਕਰਨ ਲੱਗ ਪਿਆ। ਸਭ ਕੁਛ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ, ਬਲ ਹੋਵਾ ਬੰਧਨ ਛੁੱਟੇ, ਸਭ ਕੁਛ ਹੋਤ ਉਪਾਏ, ਨਾਨਕ ਸਭ ਕੁਛ ਤੁਮਰੇ ਹਾਥ ਮੈਂ, ਤੁਮ ਹੀ ਹੋ ਸਹਾਏ। ਅਕਾਲ ਪੁਰਖ ਅੱਗੇ ਪੂਰਨ ਸਮਰਪਣ। ਔਰ ਇਹ ਦੋ ਤਰ੍ਹਾਂ ਦੇ ਬਲ ਨੇ, ਨਿਜ ਬਲ ਇਹ ਵੀ ਆਇਆ ਗੁਰਮਤ ਵਿੱਚ, ਔਰ ਅਕਾਲ ਦਾ ਬਲ, ਰੱਬ ਦਾ ਬਲ, ਇਹਨਾਂ ਦੋਵਾਂ ਦਾ ਸੰਯੋਗ ਕਰਨਾ ਸਿੱਖ ਨੇ। ਇਸ ਦਸ਼ਾ ਵਿੱਚੋਂ ਨਿਕਲੇਗੀ, ਹਮਰੀ ਕਰੋ ਹਾਥ ਦਾ ਰੱਛਾ। ਕੱਲ ਦੇ ਦੀਵਾਨ ਵਿੱਚ ਆਪਾਂ ਵਿਚਾਰਾਂਗੇ ਵੀ ਇਸ ਬਾਣੀ ਦਾ दसम ग्रंथ विच स्थान किथे है और ए बाणी उस स्थान ते क्यों रखी गई है, नित नेम विच क्यों पाई है। इन्हां तीन विचारां ते गुरु साहिब दी मत अनुसार विचार करांगे, फिर अगे ओठ अरदास दी गल चलेगी। सो ए गुरु साहिब आप सेवा करवाउण, इन्हां बेनतियां प्रवान होईआं भुल्लां चुकां दी खिमा। वाहिगुरू जी का खालसा, वाहिगुरू जी की फतेह। राम कली महला तीजा।